अंतर तारे ਗੁਰਬਾਣੀ ਕਹੇ ਸੇਵਕ ਜਨ ਮਾਨੈ ਕਰਤਾ ਗੁਰੂ ਨੇ ਸਾਰੇ ਵੱਲ ਸੱਚ ਹੈ ਬਾਣੀ ਸਿੱਖ ਦੀ ਗੁਰੂ ਵੀ ਸੱਚ ਨੇ ਪਰ ਮੈਂ ਬੇਨਤੀ ਕੀਤੀ ਕਈ ਵਾਰੀ ਇੱਕ ਹੱਦ ਨੂੰ ਫੜ ਕੇ ਅਸੀਂ ਬਿਲਕੁਲ ਸਿੱਧ ਹੋ ਜਾਂਦੇ ਤਾਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਔਰ ਬੱਚਿਆਂ ਨੂੰ ਵੀ ਪੜ੍ਹਾ ਜੇ ਅੱਜ ਗੁਰੂ ਗੋਬਿੰਦ ਸਿੰਘ ਵੀ ਇੱਥੇ ਆ ਜਾਣ ਕੀ ਤੁਸੀਂ ਉਹਨਾਂ ਨੂੰ ਗੁਰੂ ਮੰਨੋਗੇ ਬੱਚੇ ਬੱਚੇ ਚੁੱਪ ਕਰਕੇ ਕਹਿੰਦੇ ਨਹੀਂ ਬਿਲਕੁਲ ਭਾਵੇਂ ਗੁਰੂ ਗੋਬਿੰਦ ਸਿੰਘ ਵੀ ਆ ਜਾਣ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੇ ਜਦਕਿ ਦੱਸਣ ਦੀ ਲੋੜ ਸੀ ਕਿ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਗੋਬਿੰਦ ਸਿੰਘ ਦੱਸਣਾ ਤੇ ਸੀ ਪਰ ਭਟਕ ਗਿਆ ਭੁੱਲ ਗਿਆ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪਤਾ ਸੀ ਵੀ ਪੜ੍ਹਾਈ ਜ਼ਿਆਦਾ ਵਧਣ ਕਰਕੇ ਸਿੱਖ ਗਲਤੀ ਕਰਨਗੇ ਤੇ ਦਸ ਜਾਮਿਆਂ ਨੂੰ ਭੁੱਲਣ ਦੀ ਕੋਸ਼ਿਸ਼ ਕਰਨਗੇ ਇਸ ਕਰਕੇ ਉਹਨਾਂ ਨੇ ਆਪਣੇ ਸਾਹਮਣੇ ਹੀ ਪੰਜ ਗੁਰੂਆਂ ਦਾ ਭੱਟਾਂ ਦੀ ਉਹ ਬਾਣੀ ਵਿੱਚ ਦਰਜ ਕਰ ਦਿੱਤੀ ਜਿੱਥੇ ਪੰਜ ਗੁਰੂਆਂ ਦਾ ਨਾਂ ਤਾਂ ਕਿ ਰਵਾਇਤ ਬੇਸ ਯਾਦ ਰਵੇ ਸਿੱਖੀ ਸ਼ੁਰੂ ਕਿੱਥੋਂ ਹੋਈ ਇਸ ਲਈ ਗੁਰਮਤਿ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਸ ਪਾਤਸ਼ਾਹ ਦੇ ਸਰੂਪ ਨੇ ਤੇ ਦਸ ਪਾਤਸ਼ਾਹ ਨੂੰ ਭੁਲਾਇਆ ਨਹੀਂ ਜਾ ਸਕਦਾ ਉਹਨਾਂ ਦੀ ਹੋਂਦ ਨਾਲ ਇਸ ਲਈ ਇੰਨੇ ਇੰਨੇ ਸਵਈਏ ਉਹਨਾਂ ਨੇ ਗੁਰੂ ਸਾਹਿਬ ਦੀ ਯਾਦ ਵਿੱਚ ਉਚਾਰ ਦਿੱਤੇ ਹੁਣ ਤੁਸੀਂ ਹੈਰਾਨ ਹੋਵੋਗੇ ਗੁਰੂ ਅਰਜਨ ਦੇਵ ਜੀ ਨੇ ਆਪਣੇ ਹੁੰਦਿਆਂ ਹੀ ਆਪਣੀ ਉਸਤਤ ਵਿੱਚ ਉਚਾਰੇ ਗਏ ਸਵਈਏ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਾਏ ਆਪਣੇ ਹੁੰਦੇ ਆਪ ਹੀ ਕਰਾਏ ਨੇ ਜਿਹਦੇ ਵਿੱਚ ਲਿਖਿਆ ਗੁਰੂ ਅਰਜਨ ਪ੍ਰਤੱਖ ਹਰ ਗੁਰੂ ਅਰਜਨ ਦੇਵ ਜੀ ਨੂੰ ਪਤਾ ਸੀ ਕਿ ਮੈਨੂੰ ਮੈਂ ਲਿਖਾ ਰਿਹਾ ਤੇ ਗੁਰੂ ਅਰਜਨ ਦੇਵ ਜੀ ਪ੍ਰਮਾਤਮਾ ਹਨ ਇਕੱਲੇ ਪ੍ਰਮਾਤਮਾ ਗੁਪਤ ਨਹੀਂ ਪ੍ਰਤੱਖ ਇੱਕ ਗੁਪਤ ਪ੍ਰਮਾਤਮਾ ਦੀ ਕਥਾ ਤੇ ਸਾਰੇ ਚੱਲਦੇ ਮੈਂ ਨਹੀਂ ਕਹਿ ਦਿੰਦਾ ਰੱਬ ਹੈ ਇਹ ਮੈਂ ਪੜ੍ਹਿਆ ਪਰ ਭੱਟ ਕਹਿੰਦੇ ਨੇ ਧਨ ਮੱਥਰਾ ਤੱਕ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਨ ਪ੍ਰਤੱਖ ਦਾ ਮਤਲਬ ਹੁੰਦਾ ਜਿਹਨੂੰ ਤੁਸੀਂ ਅੱਖ ਦੇ ਸਾਹਮਣੇ ਵੇਖ ਸਕਦੇ ਜਿਹਦੇ ਨਾਲ ਤੁਸੀਂ ਗੱਲ ਕਰ ਸਕਦੇ ਉਹ ਹਰ ਉਹ ਪਰਮਾਤਮਾ ਹੋਊਗਾ ਗੁਰੂ ਸਾਹਿਬ ਗੁਰੂ ਅਰਜਨ ਦੇ ਤਾਂ ਭੱਟਾਂ ਦੇ ਸਵਈਏ ਸਿੱਖੀ ਦਾ ਇੱਕ ਬੜਾ ਭਾਰਾ ਮਨੋਵਿਗਿਆਨ ਹੈ ਜੋ ਸਿੱਖੀ ਦੇ ਦੇਸ ਨੂੰ ਪ੍ਰਗਟ ਕਰਦਾ ਵੀ ਸਿੱਖ ਆਪਣੇ ਦਸ ਗੁਰੂਆਂ ਨੂੰ ਕਦੇ ਨਹੀਂ ਭੁੱਲ ਸਕਦਾ ਭਾਵੇਂ ਉਹ ਕਿੰਨਾ ਗਿਆਨਵਾਨ ਹੋ ਜਾ ਭਾਵੇਂ ਕਿੰਨਾ ਉੱਚਾ ਅਧਿਆਤਮਵਾਦੀ ਹੋ ਜਾ ਉਹ ਜੇ ਤੂੰ ਇਹ ਕਹਿੰਦਾ ਮੈਂ ਹੁਣ ਕਿਸੇ ਗੁਰੂ ਨੂੰ ਨਹੀਂ ਮੰਨਦਾ ਪਿਛਲੇ ਉਹ ਕੁਝ ਵੀ ਨਹੀਂ ਇਹਦਾ ਮਤਲਬ ਖੁਸ਼ਕ ਹੋ ਗਿਆ ਉਸ ਸਿੱਖ ਨੇ ਅੱਜ ਦੇ ਸਵਈਏ ਵਿੱਚ ਗੁਰੂ ਵਿੱਚ ਭੱਟਾ ਦੇ ਗੱਲ ਕਹੀ ਹੈ ਕਿ ਗੁਰੂ ਰਾਮਦਾਸ ਜੀ ਨੇ ਜਦੋਂ ਗੁਰੂ ਅਮਰਦਾਸ ਜੀ ਦੀ ਸੇਵਾ ਕੀਤੀ ਤੇ ਉਹਨਾਂ ਦੀ ਮਤ ਗੂੜੀ ਹੋ ਗਈ ਸਵਈਏ ਦੋਨੋਂ ਪਾਸੇ ਲੱਗਦੇ ਨੇ ਉਹ ਭੱਟ ਇਹ ਵੀ ਕਹਿ ਰਹੇ ਨੇ ਕਿ ਜਦੋਂ ਅਸੀਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਦੀਦਾਰ ਕੀਤੇ ਨੇ ਉਦੋਂ ਸਾਡੀ ਵੀ ਮਤ ਜੁੜੀ ਹੋ ਗਈ ਪਹਿਲਾਂ ਉਹਨਾਂ ਦੀ ਮਤ ਜੁੜੀ ਹੋਈ ਸੀ ਹੁਣ ਗੁਰੂ ਤਾਂ ਇੱਕੋ ਹੀ ਹੈ ਭਾਵੇਂ ਗੁਰੂ ਅਮਰਦਾਸ ਜੀ ਕਹੋ ਭਾਵੇਂ ਗੁਰੂ ਨਾਨਕ ਦੇਵ ਜੀ ਕਹੋ ਭਾਵੇਂ ਗੁਰੂ ਗੋਬਿੰਦ ਸਿੰਘ ਜੀ ਕਹੋ ਕੀ ਵੀ ਇੱਕੋ ਫਰਕ ਥੋੜਾ ਜਿਹਾ ਹੈ ਹੁਣ ਜਦੋਂ ਅਸੀਂ ਪੀਂਦੇ ਹਾਂ ਪਾਣੀ ਇੱਕੋ ਉਹਨੂੰ ਜਲ ਵੀ ਕਹਿ ਸਕਦੇ ਉਹਨੂੰ ਨੀਰ ਵੀ ਕਿਹਾ ਜਾ ਸਕਦਾ ਆਪਾਂ ਆਪਣੇ ਕਿਸੇ ਦੇ ਮੂੰਹ ਤੇ ਕਿਹੜੀ ਚੀਜ਼ ਚੜੀ ਗੁਰੂ ਰਾਮਦਾਸ ਜੀ ਦੀ ਕੋਈ ਖਾਸ ਵਿਸ਼ੇਸ਼ਤਾ ਇਸ ਕਰਕੇ ਦਸ ਗੁਰੂਆਂ ਦੇ ਵਿੱਚ ਦਸ ਗੁਰੂ ਤੇ ਹੁਣ ਕਹਿਣਾ ਪਏਗਾ ਯਾਨੀ ਕਿ ਮੈਂ ਇਹਨੂੰ ਸਪਸ਼ਟ ਕਰਨ ਲਈ ਇਹ ਕਹਿੰਦਾ ਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਨੇ ਦਸ ਸਰੀਰ ਧਾਰੇ ਸਨ ਗੁਰੂ ਗ੍ਰੰਥ ਸਾਹਿਬ ਜੀ ਦੇ ਚੌਥੇ ਸਰੀਰ ਦਾ ਨਾਂ ਜਾਣੇ ਚਾਹੀਦਾ ਆਮ ਹੀ ਤੁਸੀਂ ਜਾਓਗੇ ਹਰਿਮੰਦਰ ਸਾਹਿਬ ਛੇਵੇਂ ਪਾਤਸ਼ਾਹ ਵੀ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਬਹੁਤ ਸਾਰੇ ਕਾਰਨ ਇਹ ਨਹੀਂ ਕਿ ਦੂਜੇ ਗੁਰੂ ਛੋਟੇ ਜਹਾਂ ਵੱਡੇ ਉਹ ਕੋਈ ਫਰਕ ਨਹੀਂ ਪੈਂਦਾ ਗੁਰੂਆਂ ਦੀ ਦਾਸਤਾਨ ਇਸ ਤਰ੍ਹਾਂ ਦੀ ਨਹੀਂ ਕਿ ਉਹਨਾਂ ਦਾ ਕੁਝ ਵੱਖਰਾ ਉਹ ਦਸ ਗੁਰੂ ਤੇ ਇਸ ਤਰ੍ਹਾਂ ਦੇ ਨੇ ਜਿਵੇਂ ਇੱਕੋ ਹੀ ਆਦਮੀ ਸਵੇਰ ਤੋਂ ਲੈ ਕੇ ਅਗਲੀ ਸਵੇਰ ਤੱਕ ਕਿੰਨੇ ਰੂਪ ਧਾਰਨ ਕਰ ਜਾਂਦਾ। ਆਪਾਂ ਆਪਣੀ ਜ਼ਿੰਦਗੀ ਵੱਲ ਦੇਖੀਏ, ਜਦੋਂ ਸਵੇਰੇ ਉੱਠਦਾ ਉਦੋਂ ਇਸ਼ਨਾਨ ਕਰ ਰਿਹਾ ਉਦੋਂ ਰੂਪ ਉਹਦਾ ਹੋਰ, ਜਦੋਂ ਪ੍ਰਸ਼ਾਦਾ ਚੱਕ ਰਿਹਾ ਉਹਦਾ ਇੱਕ ਰੂਪ ਹੋਰ ਹੈ, ਜਦੋਂ ਕਿਤੇ ਨੌਕਰੀ ਤੇ ਜਾਂਦਾ ਉਦੋਂ ਰੂਪ ਹੋਰ ਹੈ, ਜਦੋਂ ਬੱਚਿਆਂ ਨਾਲ ਗੱਲ ਕਰਦਾ ਉਦੋਂ ਰੂਪ ਹੋਰ ਹੈ, ਸਰੀਰ ਤੇ ਇੱਕੋ ਹੀ। ਇਸ ਤਰ੍ਹਾਂ ਚੌਥੇ ਪਾਤਸ਼ਾਹ ਦੇ ਜੀਵਨ ਦੇ ਵਿੱਚ ਇੱਕ ਵਿਸ਼ੇਸ਼ਤਾ ਬਹੁਤ ਭਾਰੀ, ਕਿਉਂਕਿ ਤੁਸੀਂ ਧਿਆਨ ਨਾਲ ਦੇਖੋਗੇ ਕਿ ਪਿਛਲੇ ਗੁਰੂ ਸਾਹਿਬ ਇੱਕ ਖਾਸ ਕਿਸੇ ਉੱਚੇ ਘਰਾਣਿਆਂ ਦੇ ਵਿੱਚੋਂ ਪੌਦਿਆਂ ਤੋਂ ਆਏ। ਗੁਰੂ ਅੰਗਦ ਦੇਵ ਜੀ ਆਏ, ਉਹਦੇ ਇਲਾਕੇ ਦੇ ਦੇਵੀ ਦੇ ਪੂਜਣ ਵਾਲਿਆਂ ਦੇ ਆਗੂ ਸਨ। ਗੁਰੂ ਅਮਰਦਾਸ ਜੀ ਆਏ, ਬੜੇ ਵੱਡੇ ਵਪਾਰੀ ਸਨ। ਤੇ ਜਦੋਂ ਅੱਗੇ ਤੁਸੀਂ ਚਲੇ ਜਾਓ ਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ, ਉਹ ਤੇ ਖਾਨਦਾਨੀ ਗੁਰੂ ਨੇ, ਉਹਦੇ ਘਰੋਂ ਗੁਰੂ ਬਣੇ, ਜਨਮ ਲੈਂਦਿਆਂ ਸਾਰੋ ਬਾਹਰੋਂ ਕਿਤੋਂ ਨਹੀਂ ਆਏ। ਪਰ ਗੁਰੂ ਰਾਮਦਾਸ ਜੀ ਇਸ ਤਰ੍ਹਾਂ ਦਾ ਸਰੀਰ ਹੈ, ਜਿਨ੍ਹਾਂ ਦੇ ਘਰ ਦੀ ਹਾਲਾਤ, ਜਿਨ੍ਹਾਂ ਦਾ ਜਨਮ ਇਸ ਤਰ੍ਹਾਂ ਦੀ ਹਾਲਤ ਵਿੱਚ ਹੋਇਆ ਵੀ ਜਿਸ ਘਰ ਦੇ ਵਿੱਚ ਖਾਣ ਵਾਸਤੇ ਪ੍ਰਸ਼ਾਦਾ ਵੀ ਨਹੀਂ। ਉਹ ਆਪ ਆਪਣੀ ਗੱਲ ਲਿਖਦੇ, ਉਹਨਾਂ ਦੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ, ਜਦ ਗੁਰ ਦੇਖਣ ਤਬ ਵਿਸ਼ਮ ਹੋ ਜਾਣ। ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕਹਿ ਰਹੇ, ਇਹ ਸ਼ਬਦ ਤਕਰੀਬਨ ਉਦੋਂ ਉਚਾਰੇ ਨੇ ਜਿਸ ਵਿੱਚ ਉਹਨਾਂ ਨੇ ਲੰਮਾ ਸਮਾਂ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕੀਤੀ, ਤੇ ਇੱਕ ਦਿਨ ਗੁਰੂ ਅਮਰਦਾਸ ਜੀ ਨੇ ਤਰੁੱਟ ਕੇ ਇੱਕ ਬੜੀ ਵੱਡੀ ਘਟਨਾ, ਕਿਉਂ ਵਾਰ ਵਾਰ ਧੰਨ ਧੰਨ ਗੁਰੂ ਰਾਮਦਾਸ ਕਿਹਾ ਗਿਆ, ਕਿਉਂਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਪੋ ਆਪਣੇ ਗੁਰੂਆਂ ਦੇ ਸਰੀਰਾਂ ਦੀ ਵਿਸ਼ੇਸ਼ਤਾ ਹੈ। ਉਹ ਵਿਸ਼ੇਸ਼ਤਾ ਇਹ ਹੈ ਕਿ ਗੁਰੂ ਰਾਮਦਾਸ ਜੀ ਐਸੇ ਗੁਰੂ ਨੇ ਜਿਨ੍ਹਾਂ ਨੇ ਆਪਣੇ ਗੁਰਤਾ ਗੱਦੀ ਦੇ ਬਿਲਕੁਲ ਥੋੜੇ ਸਾਲ, 7 ਸਾਲ ਆਪਣੇ ਸਵਾਸਾਂ ਨਾਲ ਗੁਰਤਾ ਗੱਦੀ ਨਹੀਂ ਕੀਤੀ। ਗੁਰੂ ਅਮਰਦਾਸ ਜੀ ਦੇ ਸਵਾਸ ਲੈ ਕੇ ਉਹਨਾਂ ਨੇ ਗੁਰਤਾ ਗੱਦੀ ਕੀਤੀ, ਕਿਉਂਕਿ ਇਤਿਹਾਸ ਦੀਆਂ ਕੁਝ ਘਟਨਾਵਾਂ ਉਹਨਾਂ ਦੇ ਸਰੀਰਕ ਉਮਰ ਖਤਮ ਹੋ ਚੁੱਕੀ। ਇਹ ਗੁਰੂ ਦੀ ਕਲਾ ਹੈ। ਪਰ ਮੈਂ ਗੱਲ ਕਹਿਣੀ ਚਾਹੁੰਦਾ, ਮੈਨੂੰ ਇਹਦਾ ਕੋਈ ਫਿਕਰ ਨਹੀਂ ਕਿ ਅੱਜ ਕੱਲ੍ਹ ਤਰਕਵਾਦੀ ਬਹੁਤ ਨੇ, ਇਹਦਾ ਮੈਨੂੰ 1% ਵੀ ਕਦੀ ਫਿਕਰ ਨਹੀਂ ਹੋਇਆ। ਜੋ ਸੱਚਾਈ ਹੈ ਕਿ ਗੁਰੂ ਅਮਰਦਾਸ ਜੀ ਦੀ ਪੁੱਤਰੀ ਬੀਬੀ ਭਾਨੀ ਬਹੁਤ ਸੇਵਾ ਕਰਦੇ ਨੇ ਗੁਰਦੁਆਰਾ ਸਾਹਿਬ, ਦਿਨ ਰਾਤ ਸੇਵਾ ਵਿੱਚ ਲੱਗੇ ਰਹਿੰਦੇ ਨੇ। ਗੁਰੂ ਅਮਰਦਾਸ ਜੀ ਬੜੇ ਖੁਸ਼, ਇੱਕ ਦਿਨ ਗੁਰੂ ਅਮਰਦਾਸ ਜੀ ਉੱਪਰੋਂ ਪੌੜੀਆਂ ਤੋਂ ਉੱਤਰ ਰਹੇ, ਸ਼ਾਦੀ ਹੋ ਚੁੱਕੀ ਬੀਬੀ ਭਾਨੀ ਦੀ ਗੁਰੂ ਰਾਮਦਾਸ ਜੀ ਦੇ ਨਾਲ, ਸ਼ਾਦੀ ਤਾਂ ਪਹਿਲੀ ਹੋ ਚੁੱਕੀ। ਉਹ ਇਤਿਹਾਸ ਦੇ ਮੁਤਾਬਕ ਥੋੜਾ ਜਿਹਾ ਹੇਰ ਫੇਰ ਹੈ ਵੀ ਮਹਾਰਾਜ ਸੇਵਾ ਕਰ ਰਹੇ ਸੀ, ਗੁਰੂ ਅਮਰਦਾਸ ਜੀ ਗੁਰਦਾ ਗੱਦੀ ਤੇ ਬੈਠੇ ਸੀ, ਪਰ ਤਰੀਕਾਂ ਦੇ ਮੁਤਾਬਕ ਇਹ ਸ਼ਾਦੀ ਪਹਿਲਾਂ ਹੋ ਚੁੱਕੀ ਸੀ। ਪਹਿਲਾਂ ਚਲੋ ਉਹ ਚੀਜ਼ ਪੁੱਤਰੀ, ਗੁਰੂ ਅਮਰਦਾਸ ਜੀ ਦੀ ਪੁੱਤਰੀ ਬੀਬੀ ਭਾਨੀ ਜੀ ਗੁਰੂ ਰਾਮਦਾਸ ਜੀ ਨਾਲ ਵਿਆਹ ਹੋਏ। ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਲਾਹੌਰ ਹੈ, ਟੂਣਾ ਮੰਡੀ, ਪਰ ਗੁਰੂ ਰਾਮਦਾਸ ਜੀ ਦੇ ਨਾਨਕੇ ਬਸਰ ਕੇ ਗਿੱਲਾਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਉਹ ਪਿੰਡ ਪੈਂਦਾ। ਉਹਨਾਂ ਦਾ ਆਉਣ ਜਾਣ ਸੀ ਤੇ ਗੁਰੂ ਅਮਰਦਾਸ ਜੀ ਦੇ ਦਾ ਪਿੰਡ ਵੀ ਬਸਰ ਕੇ ਹੈ, ਬਸਰ ਕੇ ਹੀ ਉਹਨਾਂ ਦਾ ਪਿੰਡ, ਇਸ ਕਰਕੇ ਮੇਲ ਜੋਲ ਪਹਿਲਾਂ ਹੋ ਚੁੱਕਾ ਸੀ ਗੁਰੂ ਰਾਮਦਾਸ ਜੀ ਨੇ। ਤਾਂ ਜਦੋਂ ਉਸ ਥਾਂ ਤੇ ਗੁਰੂ ਅਮਰਦਾਸ ਜੀ ਦੇ ਕੋਲ ਨੇ ਗੁਰੂ ਰਾਮਦਾਸ ਤੇ ਆਪ ਜੀ ਚੁਬਾਰੇ ਤੋਂ ਥੱਲੇ ਉਤਰਦੇ ਨੇ, ਕਿਉਂਕਿ ਗੁਰੂ ਅਮਰਦਾਸ ਜੀ ਗੋਇੰਦਵਾਲਾ ਸਾਹਿਬ ਵਿੱਚ ਇੱਕ ਚੁਬਾਰੇ ਵਿੱਚ ਨਿਵਾਸ ਰੱਖਦੇ, ਉਹ ਇਤਿਹਾਸਕ ਚੁਬਾਰਾ ਸੀ। ਭਾਈ ਬੱਲੂ ਉਹਨਾਂ ਦਾ ਨਿੱਜੀ ਸੇਵਾਦਾਰ ਉਤਰ ਰਹੇ ਨੇ, ਥੱਲੇ ਬੀਬੀ ਭਾਨੀ ਬੈਠੀ ਹੋਈ। ਉਤਰਦਿਆਂ ਉਤਰਦਿਆਂ ਕਿਉਂਕਿ ਗੁਰੂ ਅਮਰਦਾਸ ਜੀ ਦੀ ਦ੍ਰਿਸ਼ਟੀ ਬੜੀ ਦੂਰ ਤੱਕ ਵੇਖਣ ਵਾਲੀ, ਤੇ ਉਹਨਾਂ ਨੇ ਵੇਖਿਆ ਕਿ ਬੀਬੀ ਪੁੱਤਰੀ ਭਾਨੀ ਦਾ ਪਤੀ ਰਾਮਦਾਸ, ਇਹ ਦੋਵੇਂ ਪਤੀ ਪਤਨੀ ਸੇਵਾ ਬਹੁਤ ਕਰਦੇ ਨੇ, ਪਰ ਰਾਮਦਾਸ ਜੀ ਦੀ ਉਮਰ ਖਤਮ ਹੋਣ ਵਾਲੀ। ਗੁਰੂ ਜਾਣ ਲੱਗੇ, ਗੁਰੂ ਨਹੀਂ, ਗੁਰੂ ਦੇ ਬਖਸ਼ਿਸ਼ ਨੂੰ ਸਿੱਖਾਂ ਨੇ ਵੀ ਜਾਣਿਆ ਬਹੁਤ ਸਾਰਾ। ਉਹਨਾਂ ਨੇ ਵੇਖ ਲਿਆ ਤੇ ਸੁਭਾਵਕ ਪੌੜੀਆਂ ਤੋਂ ਉਤਰਦਿਆਂ ਉਤਰਦਿਆਂ ਗੁਰੂ ਅਮਰਦਾਸ ਜੀ ਨੇ ਆਪਣੀ ਪੁੱਤਰੀ ਬੀਬੀ ਭਾਨੀ ਨੂੰ ਦੋ ਬਚਨ ਕਹੇ। ਕਹਿਣ ਲੱਗੇ, ਭਾਨੀਏ ਜੇ ਰਾਮਦਾਸ ਗੁਜ਼ਰ ਜਾਏ ਤੇ ਤੂੰ ਕੀ ਕਰੇਂਗੀ। ਗੁਜ਼ਰ ਜਾਏ ਦਾ ਮਤਲਬ ਚੜ੍ਹਾਈ ਕਰ ਗਏ, ਕਿਉਂਕਿ ਉਹਨਾਂ ਨੂੰ ਦੇਖ ਲਿਆ ਸੀ ਇਹਨਾਂ ਦੀ ਸਰੀਰਕ ਉਮਰ ਖਤਮ ਹੋ ਸਕੀ। ਭਾਨੀਏ ਜੇ ਰਾਮਦਾਸ ਗੁਜ਼ਰ ਜਾਏ ਤੇ ਤੂੰ ਕੀ ਕਰੇਂਗੀ। ਤੇ ਤੁਸੀਂ ਉਸ ਭਾਨੀ ਦੇ ਸ਼ਬਦ ਧਿਆਨ ਨਾਲ ਸੁਣਨਾ, ਨਹੀਂ ਤੇ ਕਿਹੜੀ ਪਤਨੀ ਹੈ ਜਿਹਨੂੰ ਕੋਈ ਕਹਿਦਾ ਵੀ ਤੇਰੇ ਪਤੀ ਨੇ ਕੱਲ ਚੜ੍ਹਾਈ ਕਰ ਜਾਣਾ, ਤੂੰ ਕੀ ਕਰੇਗੀ ਤੁਸੀਂ ਜਾਣਦੇ। ਪੁੱਤਰਲੇ ਲੈ ਗਈ ਉਹਨੂੰ ਬਚਾ ਲਓ, ਤੁਸੀਂ ਗੁਰੂ ਨੂੰ ਤੁਸੀਂ ਉਹਨੂੰ ਜੀਵਨ ਦਾਨ ਦੇ ਦਿਓ। ਜਾਂ ਰੋਏ ਕਰਪੇਗੀ ਕੋਈ ਨਾ ਕੁਝ ਕਰੇਗੀ। ਪਰ ਉਸ ਭਾਨੀ ਦੇ ਸ਼ਬਦ ਬਹੁਤ ਹੀ ਗਹਿਰੇ ਤੇ ਬੜੀ ਕਮਾਈ ਦੀ ਸੂਚਨਾ ਦਿੰਦੇ ਨੇ। ਜਦੋਂ ਗੁਰੂ ਅਮਰਦਾਸ ਜੀ ਨੇ ਕਿਹਾ ਜੇ ਤੇਰਾ ਪਤੀ ਕੱਲ੍ਹ ਨੂੰ ਗੁਜ਼ਰ ਗਿਆ ਤੂੰ ਕੀ ਕਰੇਗੀ, ਉੱਠ ਕੇ ਖੜੇ ਹੋ ਕੇ ਸਿਰ ਨੀਵਾਂ ਕਰ ਦਿੱਤਾ। ਕਹਿਣ ਲੱਗੇ, ਜੋ ਕਰਤਾਰ ਦੀ ਰਜਾ ਹੈ। ਸਤਿਗੁਰੂ ਤੁਰ ਪਏ। ਕਹਿਣ ਲੱਗੇ, ਤੇਰਾ ਨਾਮ ਮੈਂ ਭਾਨੀ ਰੱਖਿਆ ਸੀ, ਪਰ ਤੂੰ ਬਾਕੀ ਭਾਣੇ ਵਿੱਚ ਰਹਿਣ ਵਾਲੇ, ਬਹੁਤ ਔਖ ਗੱਲ। ਪਰ ਸਤਿਗੁਰੂ ਨੇ ਤੁਰ ਕੇ ਕਿਹਾ ਕਿ ਲੈ, ਅਸੀਂ ਆਪਣੀ ਜ਼ਿੰਦਗੀ ਦੇ ਕੁਝ ਸੁਭਾਅ ਕੁਝ ਸਥਾਨ ਤੇਰੇ ਪਤੀ ਨੂੰ ਦਿੰਦੇ ਹਾਂ, ਕਿਉਂਕਿ ਉਹਨੇ ਜਗਤ ਦਾ ਉਧਾਰ ਕਰ। ਗੁਰੂ ਨੇ ਕਦੇ ਸਿੱਖ ਤੋਂ ਕੁਝ ਨਹੀਂ ਲੁਕਾਇਆ। ਸੰਸਾਰ ਦੇ ਪਦਾਰਥਾਂ ਦੀ ਤੇ ਗੱਲ ਹੀ ਬੜੀ ਛੋਟੀ। ਇਸ ਲਈ ਇਸ ਜ਼ਮੀਨ ਦਾ ਸਭ ਤੋਂ ਗੂੜਾ ਰਿਸ਼ਤਾ ਗੁਰੂ ਤੇ ਸਿੱਖ ਦਾ ਰਿਸ਼ਤਾ ਹੈ। ਬਾਕੀ ਦੇ ਰਿਸ਼ਤੇ ਹੈਣ ਤਾਂ ਸਹੀ, ਪਰ ਉਹ ਇੰਨੀ ਤੋੜ ਤੱਕ ਨਿਭਣ ਵਾਲੇ ਨਹੀਂ। ਕਿਉਂਕਿ ਇਹ ਘਟਨਾ ਦੱਸਦੀ ਵੀ ਗੁਰੂ ਆਪਣੇ ਸਿੱਖ ਨਾਲ ਇੰਨਾ ਪਿਆਰ ਕਰਦਾ, ਉਹ ਆਪਣੀ ਜਿੰਦ ਕੱਢ ਕੇ ਉਹ ਸਿੱਖ ਵਿੱਚ ਪਾਉਣ ਨੂੰ ਤਿਆਰ ਹੈ। ਆਪਣੀ ਜਿੰਦ ਕੱਢ ਕੇ ਸਿੱਖ ਵਿੱਚ ਪਾਉਣ ਨੂੰ ਤਿਆਰ ਹੈ। ਨਹੀਂ ਤੇ ਅਸੀਂ ਤਾਂ ਕੇਵਲ ਗੱਲਾਂ ਹੀ ਕਰਨੇ, ਸਾਡੇ ਰਿਸ਼ਤੇ। ਮੈਨੂੰ ਇੱਕ ਮਹਾਤਮਾ ਦੱਸ ਰਿਹਾ ਸੀ, ਕਹਿੰਦੇ ਇੱਕ ਬੱਚੀ ਜਵਾਨ ਸਾਡੇ ਕੋਲ ਉਹਦੀ ਮਾਂ ਲੈ ਕੇ ਆ ਗਈ। ਕਹਿਣ ਲੱਗੀ, ਤਾਂ ਦਿਮਾਗ ਕੰਮ ਨਹੀਂ ਕਰਦਾ, ਤੁਸੀਂ ਅਰਦਾਸ ਕਰੋ, ਕਿਰਪਾ ਕਰਦੇ। ਉਹਨਾਂ ਨੇ ਕਿਹਾ ਵੀ ਪਾਣੀ ਪੜੋ, ਪਾਠ ਕਰੋ, ਸੇਵਾ ਕਰੋ, ਰੱਬ ਦੀ ਰਾਤ ਹੈ ਜਿਵੇਂ ਉਹਨੇ ਕਿਸ਼ਤੀ ਬਣਾਈ ਹੈ, ਜੇ ਚਾਹੇਗਾ ਤਾਂ ਠੀਕ ਹੋ ਜਾਏ। ਕਹਿੰਦੇ ਨਹੀਂ, ਤੁਸੀਂ ਇਹਨੂੰ ਜ਼ਰੂਰ ਇਹਦਾ ਦਿਮਾਗ ਠੀਕ ਕਰ ਦਿਓ। ਕਿਉਂ? ਮਹਾਂਪੁਰਖ ਕਹਿਣ ਲੱਗੇ, ਚਲੋ ਇੱਕ ਕੰਮ ਤੂੰ ਕਰ ਸਕਣੀ। ਕਹਿੰਦੇ ਜੀ ਦੱਸੋ। ਕਹਿੰਦੇ ਤੇਰਾ ਦਿਮਾਗ ਬਿਲਕੁਲ ਠੀਕ ਹੈ। ਕਹਿੰਦੇ ਜੀ ਬਿਲਕੁਲ ਠੀਕ ਹੈ। ਕਹਿੰਦੇ ਅੱਧਾ ਇਹਨੂੰ ਦੇ ਦੇ, ਤੇਰਾ ਅੱਧਾ ਕੱਢ ਕੇ ਇਹਦੇ ਵਿੱਚ ਪਾ ਦੇ। ਕਹਿੰਦੇ ਜੀ ਨਹੀਂ, ਘਰ ਦਾ ਕੰਮ ਨਹੀਂ ਚੱਲਣਾ ਹੈ ਤੇ ਜਿਵੇਂ ਦੀ ਹੈ ਉਸ ਤੇ ਰਹਿਣ ਦੋ, ਮੇਰਾ ਨਾ ਕੱਟ ਕਰਿਆ। ਇਹ ਸੰਸਾਰ ਦੇ ਸੰਬੰਧ ਨੇ, ਇੱਥੇ ਕੋਈ ਕਿਸੇ ਨੂੰ ਆਪਣੀ ਜਿੰਦ ਕੱਢ ਕੇ ਨਹੀਂ ਦਿੰਦਾ। ਕੇਵਲ ਗੁਰੂ ਹੈ ਜੋ ਸਿੱਖ ਵਾਸਤੇ ਆਪਣਾ ਸਭ ਤੋਂ ਛੋਟਾ ਪੁੱਤਰ 7 ਸਾਲ ਦਾ ਬਾਬਾ ਫਤਿਹ ਸਿੰਘ ਵੀ ਮਾਰ ਸਕੇ। ਇਹ ਗੁਰੂ ਤੇ ਸਿੱਖ ਦਾ ਪਿਆਰ ਹੈ ਕਿ ਗੁਰੂ ਨੂੰ ਕਦੀ ਫਿਕਰ ਹੀ ਨਹੀਂ ਹੋਇਆ। ਨਹੀਂ ਤੇ ਬੰਦਾ ਤਰਲੇ ਲੈਂਦਾ ਵੀ ਇੱਕ ਮੇਰਾ ਨਾਂ ਰਹਿ ਜਾ ਦੁਨੀਆਂ ਦੇ ਵਿੱਚ, ਮੇਰੇ ਖਾਣ ਦਾ ਨਹੀਂ, ਕੋਈ ਨਾ ਕੋਈ ਨਾਂ ਤੇ ਰਹੇ। ਪਰ ਗੁਰੂ ਗੋਬਿੰਦ ਸਿੰਘ ਨੂੰ ਕਦੀ ਫਿਕਰ ਨਹੀਂ ਸੀ ਹੋਇਆ ਕਿ ਮੇਰੀ ਖਾਨਦਾਨੀ ਜਿਹੜੀ 4 ਸਾਹਿਬ ਜਾਵੇ ਅੱਗੇ ਕਿੱਥੋਂ ਪੀੜ੍ਹੀ ਚੱਲੇਗੀ। ਤੇ ਗੁਰੂ ਨੇ ਸਿੱਖ ਦੇ ਵਾਸਤੇ ਜਿੰਦ ਵਾਰ ਕੇ ਰੱਖ, ਆਪਣੀ ਜਿੰਦ ਕੱਢ ਕੇ ਦੇ ਦਿੱਤੀ। ਇਹ ਸੱਚਾਈ ਹੈ। ਚਲੋ ਉਹ ਦਿਸ਼ਾ ਵੱਖਰਾ। ਮੈਂ ਹੁਣ ਇਹ ਯਤਨ ਕਰ ਰਿਹਾ ਵੀ ਉਹਨਾਂ ਚੀਜ਼ਾਂ ਵਿੱਚ ਨਹੀਂ ਪੈਣਾ ਵੀ ਕੌਣ ਕੀ ਕਹੇਗਾ ਤੇ ਉਹਦਾ ਪਹਿਲਾਂ ਜਵਾਬ ਦੇਈਏ, ਕਿਉਂਕਿ ਉਹ ਜਿਹੜਾ ਲੋਕ ਨੇ ਉਹਨਾਂ ਦਾ ਕਾਰੋਬਾਰ ਹੈ, ਉਹਨਾਂ ਨੇ ਇਹਦਾ ਭੰਡਣ ਖੰਡਣ ਕਰਨਾ ਹੀ ਹੁੰਦਾ ਵੀ ਦੇਖੋ ਜੀ ਇਹ ਗੱਪ ਹੈ, ਇਹ ਕਿਵੇਂ ਹੋ ਸਕਦਾ। ਪਰ ਜਿਵੇਂ ਗੁਰਸਿੱਖਾਂ ਦਾ ਹੁਕਮ ਸੀ 2 ਸਾਲ ਤਸੱਲੀ ਨਾਲ ਲਾ ਦਿੱਤੇ ਨੇ, ਹੁਣ ਗੁਰਸਿੱਖਾਂ ਦਾ ਹੁਕਮ ਹੈ ਵੀ ਉਧਰੋਂ ਬੰਦ ਕਰੋ। ਹੁਣ ਇਹ ਗੁਰਬਾਣੀ ਦੀ ਇਕੱਲੀ ਗੱਲ ਕਰੀਏ ਆਨੰਦ ਲਈ, ਫਿਰ ਲੋੜ ਪੈਗੀ ਤਾਂ ਦੇਖ ਲਾਂਗੇ ਪੁਰਾਣੇ ਕੰਮ ਸ਼ੁਰੂ ਕਰਨੇ। ਤਾਂ ਉਹ ਕਿਵੇਂ ਹੋ ਸਕਦਾ ਹੈ, ਜਿੰਦ ਵਿੱਚੋਂ ਜਿੰਦ ਕੱਢ ਕੇ ਕਿਵੇਂ ਪਾਈ ਜਾ ਸਕਦੀ ਹੈ? ਇਹ ਤਾਂ ਗੁਰੂ ਦੀ ਖੇਡ ਹੈ, ਗੁਰੂ ਤੇ ਮਰੇ ਨੂੰ ਜਿੰਦਾ ਵੀ ਕਰਦਾ। ਪਰ ਮੈਂ ਇਕੱਲੇ ਇਤਿਹਾਸ ਵਿੱਚੋਂ ਨਹੀਂ ਗੱਲ ਕਰ ਰਿਹਾ, ਤੁਸੀਂ ਬਾਣੀ ਵਿੱਚੋਂ ਪੜ੍ਹ ਸਕਦੇ ਹੋ ਕਿ ਗੁਰੂ ਚਾਹੇ ਪਰਮੇਸ਼ਰ ਚਾਹੇ, ਜਿੰਦ ਤੇ ਬੜੀ ਦੂਰ ਦੀ ਗੱਲ ਹੈ, ਗੁਰੂ ਚਾਹੇ ਤੇ ਸਾਧ ਸੰਗਤ ਦੀ ਸਵਾਸ ਤੋਂ ਬਿਨਾਂ ਅੱਜ ਤੱਕ ਕੋਈ ਬੰਦਾ ਜਿੰਦਾ ਨਹੀਂ ਰਹਿ ਸਕਦਾ। ਸਤਿਗੁਰੂ ਕਹਿੰਦੇ ਨੇ ਜੇ ਪਰਮੇਸ਼ਰ ਚਾਹੇ ਤੇ ਸਵਾਸ ਵੀ ਨਾ ਚੱਲੇ ਤੇ ਬੰਦਾ ਵੀ ਜਿੰਦਾ ਰਹਿੰਦਾ। ਇਸ ਭਾਵ ਹੈ ਮੈਨੂੰ ਸਾਸ ਤੇ ਰੱਖ ਹੈ, ਇਸ ਭਾਵ ਹੈ ਬਿਨ ਸਾਸ ਤੋਂ ਰੱਖ ਹੈ, ਬਿਨਾਂ ਸਵਾਸ ਤੋਂ ਵੀ ਜੇ ਚਾਹੇ ਤੇ ਪਰਮਾਤਮਾ ਮਨੁੱਖ ਨੂੰ ਜਿਉਂਦੇ ਰੱਖ ਸਕਦਾ, ਸਵਾਸ ਤੋਂ ਬੜੀ ਦੂਰ ਦੀ ਗੱਲ ਹੈ। ਥੋੜੀ ਜਿਹੀ ਵਾਰ ਘੱਟ ਕਰਕੇ ਰੱਖ, ਇਸ ਭਾਵ ਹੈ ਬਿਨ ਸਾਸ ਤੇ ਰੱਖ ਹੈ, ਉਹ ਬੜਾ ਸਮਰੱਥ ਹੈ। ਤਾਂ ਗੁਰੂ ਅਮਰਦਾਸ ਜੀ ਨੇ ਆਪਣੀ ਜ਼ਿੰਦਗੀ ਦੇ ਕੁਝ ਸਵਾਸ ਕੁਝ ਸਾਲ ਗੁਰੂ ਰਾਮਦਾਸ ਜੀ ਨੂੰ ਬਖਸ਼ੇ ਨੇ, ਇਸ ਕਰਕੇ ਵਿਸ਼ੇਸ਼ ਗੁਰੂ ਨੇ। ਉਹ ਇੱਕ ਉਸ ਘਰ ਵਿੱਚ ਆਏ ਨੇ ਜਿੱਥੇ ਲੋਕ ਇਹ ਗੱਲ ਕਹਿੰਦੇ ਸਨ ਕਿ ਇਹ ਜੇਠਾ ਜੋ ਹੈ ਇਹਦੀ ਕਿਸਮਤ ਚੰਗੀ ਨਹੀਂ, ਲੱਕੀ ਨਹੀਂ, ਇਹਦਾ ਨਸੀਬ ਚੰਗਾ ਨਹੀਂ। ਤੇ ਜਦੋਂ ਘਰੋਂ ਬਾਹਰ ਨਿਕਲਦੇ ਸਨ ਤੇ ਲੋਕ ਆਪਣੇ ਬੱਚਿਆਂ ਨੂੰ ਉਹਨਾਂ ਨਾਲ ਖੇਡਣ ਨਹੀਂ ਸੁਣ ਦਿੰਦੇ ਵੀ ਇਹਦਾ ਨਸੀਬ ਨਹੀਂ ਠੀਕ, ਕਿਉਂ ਇਹਨੇ ਜਨਮ ਲਿਆ ਤੇ ਮਾਤਾ ਪਿਤਾ ਦੋਵੇਂ ਚੜ੍ਹਾਈ ਕਰਦੇ। ਕਿਉਂ ਗੁਰੂ ਰਾਮਦਾਸ ਉਹਨਾਂ ਨੇ ਆਪ ਕਿਹਾ ਬਾਣੀ ਦੇ ਮੈਂ ਸ਼ਬਦ ਅੱਗੇ ਲੈਂਦੇ ਰਹਾਂਗੇ ਵਿੱਚ ਕਿ ਤੁਮਰੇ ਗੁਣ ਕਿਆ ਕਰਾਂ ਮੇਰੇ ਸਤਿਗੁਰ। ਗੁਰੂ ਅਮਰਦਾਸ ਜੀ ਨੂੰ ਕਹਿੰਦੇ ਮੈਂ ਤੇਰੀ ਵਡਿਆਈ ਕੀ ਕਰਾਂ, ਕਿੱਥੇ ਮੈਂ ਤੁਰਿਆ ਫਿਰਦਾ ਸੀ। ਇਹ ਸ਼ਬਦ ਉਦੋਂ ਉਚਾਰਿਆ ਜਿੱਦਣ ਗੁਰੂ ਅਮਰਦਾਸ ਜੀ ਨੇ ਖੁਸ਼ ਹੋ ਕੇ ਬਾਂਹ ਫੜ ਕੇ ਗੁਰੂ ਰਾਮਦਾਸ ਜੀ ਨੂੰ ਆਪਣੇ ਵਾਲੀ ਗੱਦੀ ਤੇ ਬਿਠਾ ਕੇ ਆਪਣੇ ਹੱਥੀ ਉੱਠ ਕੇ ਚੌਰ ਕੀਤਾ ਤੇ ਆਪਣੇ ਪੁੱਤਰਾਂ ਨੂੰ ਕਿਹਾ ਵੀ ਇਹਦੇ ਅੱਗੇ ਮੱਥਾ ਟੇਕੋ। ਮੋਹਰੀ ਜੀ ਨੇ ਉਦੋਂ ਟੇਕ ਦਿੱਤਾ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ, ਮੋਹਰੀ ਪੁੱਤ ਸਨਮੁਖ ਹੋਵਾ ਰਾਮਦਾਸ ਹੈ ਪੈਰੀ ਪਾਈ ਦੀ। ਮੋਹਰੀ ਨੇ ਮੱਥਾ ਟੇਕ ਦਿੱਤਾ। ਜਦੋਂ ਚੌਰ ਪੁਰਿਆ ਨਾ ਤੇ ਗੁਰੂ ਅਮਰਦਾਸ ਜੀ ਕਹਿੰਦੇ, ਉਹਦਾ ਪਹਿਲਾ ਨਾਮ ਜੇਠਾ ਸੀ ਉਹਨਾਂ ਦਾ, ਕਹਿੰਦੇ ਜੇਠਿਆ ਤੈਨੂੰ ਕਿਵੇਂ ਲੱਗਦਾ ਅੱਜ ਤੋਂ ਵੇਖ ਤੇਰੇ ਤੇ ਉਹ ਚੌਰ ਫਿਰਦਾ ਜਿਹੜਾ ਬਾਬੇ ਨਾਨਕ ਤੋਂ ਫਿਰਦਾ, ਹੁਣ ਕਿੱਥੋਂ ਆਇਆ ਘੁੰਗੜੀਆਂ ਵੇਖਦਾ। ਉੱਥੇ ਮਹਾਰਾਜ ਨੇ ਉਹ ਸ਼ਬਦ ਉਚਾਰੇ, ਉਹ ਕਹਿੰਦੇ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ। ਇੱਥੇ ਗੁਣ ਦਾ ਅਰਥ ਹੈ ਉਪਕਾਰ, ਗੁਣ ਦਾ ਕਿਤੇ ਅਰਥ ਹੁੰਦਾ ਸੁਭਾਅ। ਇੱਥੇ ਗੁਣ ਦਾ ਅਰਥ ਹੈ ਉਪਕਾਰ, ਭਲਾ ਕਰਨਾ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਦ ਗੁਰ ਬੋਲੇ ਤਦ ਬਿਸਮ ਹੋ ਜਾਏ। ਬਿਸਮ ਦਾ ਮਤਲਬ ਹੈ ਜਦੋਂ ਬੰਦਾ ਰਸ ਵਿੱਚ ਹੁੰਦਾ, ਸਵਾਦ ਵਿੱਚ ਹੁੰਦਾ, ਜਿਵੇਂ ਆਪਾਂ ਬੈਠੇ ਹਾਂ ਤੇ ਸਾਨੂੰ ਬੜਾ ਆਨੰਦ ਆਵੇ, ਬੜਾ ਰਸ ਆਵੇ, ਉਹਨੂੰ ਕਹਿੰਦੇ ਬਿਸਮਾਦ ਵਿੱਚ ਚਲੇ ਜਾਣਾ। ਜਦ ਗੁਰ ਬੋਲੇ ਤਦ, ਜਦੋਂ ਤੁਸੀਂ ਗੁਰੂ ਅਮਰਦਾਸ ਜੀ ਮੈਨੂੰ ਬੋਲਦੇ ਹੋ, ਕੋਈ ਗੱਲ ਕਹਿੰਦੇ ਹੋ ਤੇ ਮੇਰੇ ਸਰੀਰ ਵਿੱਚ ਰਸ ਦੀਆਂ ਨਦੀਆਂ ਵਹਿਣ ਲੱਗ ਪੈਂਦੀਆਂ। ਹਮ ਜੈਸੇ ਅਪਰਾਧੀ ਅਗਰ ਕੋਈ ਰਸ ਹੈ, ਹੁਣ ਇੱਥੇ ਅਪਰਾਧੀ ਸ਼ਬਦ ਵਰਤਿਆ ਨਾ ਗੁਰੂ ਰਾਮਦਾਸ ਜੀ, ਇਹਦਾ ਮਤਲਬ ਉਹਨਾਂ ਨੂੰ ਕਿਸੇ ਨਾ ਕਿਸੇ ਅਪਰਾਧੀ ਜ਼ਰੂਰ ਕਿਹਾ। ਅਪਰਾਧੀ ਕਹਿੰਦੇ ਨੇ ਲੋਕ ਵੀ ਇਸ ਮੁਸੀਬਤ ਨੇ ਚੰਗਾ, ਦੁਨੀਆ ਕਿਵੇਂ ਦੀ ਹੈ, ਇਹ ਤਾਂ ਚੜ੍ਹਦੇ ਸੂਰਜ ਨੂੰ ਸਲਾਮਾਂ ਕਰਦੇ ਨੇ, ਜਦੋਂ ਡੁੱਬਦਾ ਉਹ ਮੂੰਹ ਤਰ੍ਹਾਂ ਭਰ ਲੈਂਦੇ। ਧਰਮ ਦਾ ਇੱਕ ਰਿਸ਼ਤਾ ਹੈ ਸਿਰਫ, ਗੁਰਮੁਖ ਦੀ ਦੋਸਤੀ ਚੰਗੀ ਹੈ, ਉਹ ਨਹੀਂ ਹਾਲਾਤਾਂ ਦੇ ਮੁਤਾਬਕ ਘਟਦੀ ਵੱਧਦੀ, ਪਰ ਸੰਸਾਰ ਦੇ ਸੰਬੰਧ ਸੰਸਾਰਕ ਸਵਾਰਥੀ ਸੰਬੰਧ ਹੁੰਦੇ। ਹਮ ਜੈਸੇ ਅਪਰਾਧੀ ਅਗਰ ਕੋਈ ਰੱਖ ਹੈ, ਹੋਰ ਕੋਈ ਵੀ ਸਾਨੂੰ ਰੱਖਦਾ ਨਹੀਂ। ਜੈਸੇ ਹਮ ਰਾਤ ਲਈਏ ਸਤਿਗੁਰੂ ਛਡਾਏ, ਜਿਵੇਂ ਤੁਸੀਂ ਮੈਨੂੰ ਆਪਣੇ ਕੋਲ ਰੱਖਿਆ ਛੋਟੇ ਉਮਰ ਤੋਂ ਲੈ, ਤੂੰ ਗੁਰ ਪਿਤਾ ਗੁਰੂ ਅਮਰਦਾਸ ਜੀ ਤੁਸੀਂ ਮੇਰੇ ਪਿਤਾ ਹੋ, ਤੂੰ ਹੈ ਗੁਰ ਮਾਤਾ ਤੁਸੀਂ ਮੇਰੇ ਮਾਤਾ ਹੋ, ਤੂੰ ਗੁਰਬੰਧਕ ਤੁਸੀਂ ਮੇਰੇ ਰਿਸ਼ਤੇਦਾਰ ਹੋ, ਸਖਾ ਸਖਾਦਾਰ ਹੁੰਦਾ ਬੇਲੀ ਮਿੱਤਰ ਫਰੈਂਡ, ਸਖਾਏ ਤੇ ਮੇਰੇ ਨਾਲ ਲੱਭਣ ਵਾਲੇ, ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰਬੰਧਕ ਮੇਰਾ ਸਖਾ ਸਿਖਾਏ, ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ ਸਾ ਵਿਧ ਤੁਮ ਹਰ ਜਾਣੋ ਆਪੇ। ਗੁਰੂ ਰਾਮਦਾਸ ਜੀ ਕਹਿੰਦੇ ਨੇ ਜਿਹੜੀ ਸਾਡੀ ਹਾਲਾਤ ਸੀ ਨਾ, ਉਹ ਮਹਾਰਾਜ ਤੁਸੀਂ ਆਪ ਹੀ ਜਾਣਦੇ ਅਸੀਂ ਕੀ ਕਰਦੇ ਹੁੰਦੇ। ਹਮ ਰੁਲਦੇ ਫਿਰਦੇ ਕੋਈ ਬਾਤ ਨਾ ਪੁੱਛਦਾ, ਅਸੀਂ ਰੁਲਦੇ ਫਿਰਦੇ ਸੀ, ਕੋਈ ਇਹ ਵੀ ਨਹੀਂ ਸੀ ਪੁੱਛਦਾ ਤੈਨੂੰ ਕੀ ਹੈ, ਬੰਦਾ ਦੁਖੀ ਹੋਵੇ ਤੈਨੂੰ ਕੋਈ ਪੁੱਛ ਲਵੇ, ਫਿਰ ਵੀ ਉਸ ਸਮੇਂ ਪਰ ਕੋਈ ਪੁੱਛਦੇ ਨਹੀਂ ਸੀ। ਹਮ ਰੁਲਦੇ ਫਿਰਦੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਸਾਤੇ, ਅੱਜ ਤੁਸੀਂ ਮੈਨੂੰ ਗੱਦੀ ਤੇ ਬਿਠਾ ਕੇ ਖਾਪ ਦਿੱਤਾ, ਕੀੜਿਆਂ ਵਰਗਿਆਂ ਨੂੰ ਖਾਪ ਦਿੱਤਾ, ਇਹ ਨਿਮਰਤਾ ਦੀ ਦਾਸਤਾਨ ਹੈ ਗੁਰੂ ਰਾਮਦਾਸ। ਹੋਰ ਕਿੰਨੇ ਉਹਨਾਂ ਨੇ ਕਾਰਜ ਕੀਤੇ ਨੇ, ਇਹ ਅੱਗੇ ਜਿਉਂ ਜਿਉਂ ਦਿਨ ਚੱਲਦੇ ਰਹਿਣਗੇ ਆਪਾਂ ਵਿਚਾਰ ਕਰਦੇ ਰਹਾਂਗੇ, ਪਰ ਇੱਥੇ ਅੱਜ ਸਵਈਏ ਤਿੰਨ ਆਪਾਂ ਥੋੜੇ ਥੋੜੇ ਸ਼ੁਰੂ ਕਰਨੇ ਆ, ਕਿਉਂਕਿ ਇੱਕ ਇੱਕ ਅੱਖਰ ਭੱਟਾ ਨੇ ਗੁਰੂ ਰਾਮ ਦਾਸ ਜੀ ਦੀ ਬਾਹਰਲੀ ਤਸਵੀਰ ਕੇਵਲ ਯਾਦਗਾਰ ਹੈ, ਉਹ ਗੁਰੂ ਨਹੀਂ ਹੈ। ਗੁਰੂ ਵੇਖਣਾ ਤੇ ਤੁਹਾਨੂੰ ਸਵਾਈਆਂ ਵਿੱਚੋਂ ਦੇਖੇਗਾ ਗੁਰੂ ਰਾਮ ਦਾਸ। ਉਹਨਾਂ ਦੀ ਤਸਵੀਰ ਹੈ, ਪਿਆਰ ਨਾਲ ਲਾਓ ਘਰ ਵਿੱਚ, ਕੋਈ ਹਰਜ ਨਹੀਂ। ਤਸਵੀਰ ਗੁਰੂ ਦੀ ਯਾਦਗਾਰ ਹੈ, ਪਰ ਜਿਹੜਾ ਗੁਰੂ ਦਾ ਸਰੂਪ ਹੈ, ਜੋ ਸ਼ਬਦ ਰੂਪ ਹੈ, ਉਹ ਗੁਰਬਾਣੀ ਹੀ ਹੈ। ਗੁਰਬਾਣੀ ਵਿੱਚੋਂ ਸਤਿਗੁਰੂ ਦੇ ਦਰਸ਼ਨ ਹੁੰਦੇ ਨੇ। ਇੱਥੇ ਭੱਟ ਕਹਿੰਦੇ ਨੇ ਕਿ ਸਤਿਗੁਰੂ ਮਤ ਗੂੜ, ਗੁਰੂ ਅਮਰਦਾਸ ਜੀ ਦੀ ਮਤ ਬੜੀ ਗੂੜੀ ਹੋ ਗਈ। ਕਿਉਂਕਿ ਇੱਥੇ ਥੋੜਾ ਜਿਹਾ ਰੁਕ ਕੇ ਆਪਾਂ ਵਿੱਚੋਂ ਕੁਝ ਵੇਖ, ਮਤ ਗੂੜੀ ਬਹੁਤ ਘੱਟ ਹੁੰਦੀ, ਮਤ ਨੂੰ ਰੰਗ ਬੜਾ ਘੱਟ ਚੜਦਾ, ਮਤ ਜ਼ਿਆਦਾਤਰ ਫਿੱਕੀ ਰਹਿੰਦੀ। ਕਿਉਂਕਿ ਮਤ ਫੈਸਲੇ ਲੈਂਦੀ, ਮਤ ਸੋਚਦੀ, ਵਿਚਾਰਦੀ, ਤੋਲਦੀ, ਕਦੀ ਉਹਦੇ ਵਿੱਚ ਸਰੂਰ ਨਹੀਂ ਆਉਂਦਾ, ਕਦੀ ਉਹਦੇ ਵਿੱਚ ਰਸ ਨਹੀਂ ਆਉਂਦਾ। ਪਰ ਮਤ ਬੜੀ ਕੀਮਤੀ ਚੀਜ਼ ਹੈ। ਮਤ ਗੂੜੀ ਕਾਹਦੇ ਨਾਲ ਹੁੰਦੀ ਹੈ? ਜੇ ਤੇ ਇਕੱਲੇ ਸੋਚਦੇ ਰਹੋ, ਵਿਚਾਰਦੇ ਰਹੋ, ਫਿਰ ਤੇ ਸੁੱਕੀ ਪੁੱਕੀ ਹੋ ਗਈ, ਫਿਰ ਤੇ ਇਹਦੇ ਵਿੱਚ ਜਿਵੇਂ ਸੁੱਕੀਆਂ ਦਰਾਰੀਆਂ ਚਲੀ ਜਾਂਦੀਆਂ ਨੇ, ਤੇਲ ਨਹੀਂ ਹੁੰਦਾ, ਗਰੀਸ ਨਹੀਂ ਲੱਗਦੀ। ਇਸ ਤਰ੍ਹਾਂ ਸੁਸਤ ਹੋ ਜਾਂਦੀ, ਇਕੱਲਾ ਪੜਿਆ, ਲਿਖ ਲਿਖ ਪੜਿਆ, ਚੇਤਾ ਕੜਿਆ, ਬਹੁਤ ਤੀਰਥ ਭਵਿਆ, ਚੇਤੋ ਲਵੇ, ਫਿਰ ਤਾਂ ਇਹ ਸੁਸਤ ਹੋ ਗਿਆ। ਇਕੱਲੀ ਵਿਦਿਆ, ਇਕੱਲੀ ਸਿੱਖਿਆ ਨਾਲ, ਇਕੱਲੀ ਸਮਝ ਦੇ ਨਾਲ ਇਹ ਖੁਸ਼ਕ ਹੋ ਜਾਂਦੀ। ਪਰ ਜਦੋਂ ਇਸ ਮਤ ਦੇ ਵਿੱਚ ਪਵਿੱਤਰਤਾ ਆਉਂਦੀ ਹੈ, ਵਾਸਨਾਵਾਂ ਦੀ ਸਮਾਪਤੀ ਹੁੰਦੀ ਹੈ, ਤਾਂ ਉਸੇ ਟਾਈਮ ਇਹਦੇ ਵਿੱਚ ਪਿਆਰ ਪੈਦਾ ਹੁੰਦਾ। ਪਿਆਰ ਫਿਰ ਉਹ ਪਿਆਰ ਦੇ ਨਾਲ ਗਾੜੀ ਹੋ ਜਾਂਦੀ। ਜਿਵੇਂ ਆਪਾਂ ਕਹਿੰਦੇ ਹਾਂ ਨਾ, ਵੀ ਕੱਪੜਾ ਤੇ ਬੜਾ ਕੀਮਤੀ ਹੈ, ਪਰ ਇਹਦਾ ਰੰਗ ਲੈ ਗਿਆ, ਰੰਗ ਗਾੜਾ ਨਹੀਂ, ਫਿੱਕਾ ਪੈ ਗਿਆ। ਕਦੇ ਨਾਲ ਫਿੱਕਾ ਪੈ ਗਿਆ? ਧੁੱਪ ਵਿੱਚ ਰਿਹਾ। ਤਾਂ ਦਸਤਾਰਾਂ ਦੇ ਰੰਗ ਧੁੱਪ ਵਿੱਚ ਤੁਸੀਂ 2 ਘੰਟੇ ਰੱਖ ਦਿਓ, ਫਿੱਕਾ ਪੈ ਗਿਆ। ਵਿਸਤਾਰ ਉਹੀ ਹੈ, ਕੱਪੜਾ ਉਹੀ ਹੈ, ਰੰਗ ਠੀਕ ਨਹੀਂ ਰਿਹਾ, ਉਹਦਾ ਪ੍ਰਭਾਵ ਨਹੀਂ ਪੈਂਦਾ। ਇਹ ਜਿਹੜੀ ਮਤ ਹੈ ਨਾ ਸਾਡੀ, ਕਿ ਪਿਆਰ ਤੋਂ ਬਿਨਾਂ ਗੂੜੀ ਨਹੀਂ ਹੁੰਦੀ, ਖੁਸ਼ਕ ਹੋ ਜਾਂਦੀ। ਇਸ ਲਈ ਇਹ ਧਿਆਨ ਰੱਖਣਾ, ਮਤ ਦੇ ਵਿੱਚ ਸਿੱਖਿਆ ਉਨੀ ਕੁ ਪਾਉਣੀ, ਨਹੀਂ ਤੇ ਇਕੱਲੀ ਸਿੱਖਿਆ ਖੁਸ਼ ਕਰ ਦੇਗੀ। ਪਿਆਰ ਆਉਣਾ ਚਾਹੀਦਾ ਮਤ ਦੇ ਵਿੱਚ, ਇਕੱਲੀ ਵਿਚਾਰ ਨਹੀਂ, ਦੋ ਚੀਜ਼ਾਂ ਦਾ ਸੁਮੇਲ ਹੋਵੇ ਮਤ ਦੇ ਵਿੱਚ, ਨਹੀਂ ਤਾਂ ਸੜਬੜ ਜਾਏਗੀ ਮਤ। ਬੜਿਆਂ ਦੀ ਸੜ ਗਈ, ਆਪਣੀ ਸੜ ਗਈ, ਉਹਨਾਂ ਲੋਕਾਂ ਨੂੰ ਅੱਗ ਲਾ ਦਿੱਤੀ। ਕੁਛ ਹੋਊਗਾ, ਸਵਾਲ ਜਵਾਬ, ਭਿੜਾ ਭਿੜਾਈ, ਹਾਂ ਵਿਚਾਰ ਜ਼ਰੂਰ ਕਰਨੇ। ਉਹਨੂੰ ਕਿਹਾ ਗਿਆ ਕੁਮਾਰੀ, ਕੁਮਾਰੀ ਸ਼ਬਦ ਤੁਸੀਂ ਇੱਕ ਮੁਹਾਵਰਾ ਸੁਣਦੇ ਪੜ੍ਹਦੇ ਹੋ, ਵੈਸੇ ਗੁਰਬਾਣੀ ਵਿੱਚ ਨਹੀਂ, ਕਿ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਗੁਰਬਾਣੀ ਦਾ ਸ਼ਬਦ ਤੇ ਨਹੀਂ ਹੈ। ਪਰ ਖੁਮਾਰੀ ਲਫ਼ਜ਼ ਉਦੋਂ ਵਰਤਿਆ ਗਿਆ। ਇੱਥੇ ਮੈਂ ਥੋੜੀ ਜਿਹੀ ਬੇਨਤੀ ਕਰਾਂਗਾ ਕਿ ਜਦੋਂ ਅਸੀਂ ਧਰਮ ਦੇ ਮਾਰਗ ਤੇ ਤੁਰਨੇ ਆ, ਉੱਥੇ ਆਮ ਕਿਹਾ ਜਾਂਦਾ ਕੁਝ ਪੜ੍ਹੋ, ਕੁਝ ਸਿੱਖੋ, ਕੁਝ ਸਮਝੋ, ਉਹ ਬੜਾ ਜ਼ਰੂਰੀ ਹੈ। ਪਰ ਕਈ ਵਾਰੀ ਪੜ੍ਹਾਈ ਇੰਨੀ ਵੱਧ ਜਾਂਦੀ ਹੈ ਕਿ ਪ੍ਰੇਮ ਤੋਂ ਖਾਲੀ ਹੋਣ ਕਰਕੇ ਮਨੁੱਖ ਖੁਸ਼ਕ ਹੋਣਾ ਸ਼ੁਰੂ ਹੋ ਜਾਂਦਾ। ਉਹ ਇਕੱਲਾ ਪੜ੍ਹਿਆ ਰਹਿ ਗਿਆ, ਅੰਦਰੋਂ ਕੇਵਲ ਤਾਪ ਨਿਕਲਦਾ, ਅੰਦਰੋਂ ਕੇਵਲ ਗਲਤ ਵਿਚਾਰਾਂ ਨਿਕਲਦੀਆਂ ਨੇ, ਅੰਦਰੋਂ ਕੇਵਲ ਤਰਕ ਹੀ ਜਨਮ ਲੈਂਦਾ। ਇੱਕ ਦੂਜਾ ਰਸਤਾ, ਉਹ ਸਿਮਰਨ ਕਰਕੇ ਉਹ ਫਿਰਕਾ ਇੰਨਾ ਮਸਤ ਹੋ ਜਾਂਦਾ, ਉਹਨੂੰ ਬਾਹਰ ਦੀ ਖਬਰ ਨਹੀਂ ਰਹਿੰਦੀ ਤੇ ਬਾਹਰ ਕੀ ਹੋ ਰਿਹਾ। ਉਹ ਆਪਣੇ ਆਪ ਵਿੱਚ ਮਸਤ, ਇਸ ਤਰ੍ਹਾਂ ਦੇ ਫਕੀਰ ਹੋ, ਉਹ ਸੇਵਾ ਨਹੀਂ ਕਰਦੇ, ਉਹ ਦੂਜੇ ਨੂੰ ਕੁਝ ਨਹੀਂ ਦੱਸ ਸਕਦੇ, ਉਹ ਚੁੱਪ ਹੋ ਗਏ, ਉਹ ਆਪਣੇ ਅੰਦਰ ਹੀ ਆਨੰਦ ਵਿੱਚ ਬੱਝੇ ਰਹਿ ਗਏ, ਪਰ ਉਹ ਕਿਸੇ ਨੂੰ ਸੁੱਖ ਦੇਣ ਦਾ ਸਾਧਨ ਨਹੀਂ ਬਣੇ। ਉਹਨਾਂ ਦੇ ਅੰਦਰ ਉਹ ਦਾਤ ਨਹੀਂ ਆਈ ਕਿ ਜਨਮ ਮਰਨ ਦੋਹੋਂ ਮੈਂ ਨਾ ਹੀ ਜਨ ਪਰ ਉਪਕਾਰੀ ਆਏ। ਪਰ ਜਿਨ੍ਹਾਂ ਤੇ ਕਿਰਪਾ ਹੁੰਦੀ ਏ, ਉਹਨਾਂ ਨੂੰ ਰਸ ਵੀ ਮਿਲ ਜਾਂਦਾ, ਤੇ ਰਸ ਮਿਲਣ ਤੋਂ ਬਾਅਦ ਉਹਨਾਂ ਦੇ ਅੰਦਰ ਵਿਚਾਰ ਵੀ ਪੈਦਾ ਹੁੰਦੀ ਏ, ਤੇ ਜਦੋਂ ਰਸ ਦੇ ਵਿੱਚੋਂ ਵਿਚਾਰ ਨਿਕਲਦੀ ਏ, ਉਹ ਵਿਚਾਰ ਲੋਕਾਂ ਦਾ ਜੀਵਨ ਪਲਟ ਕੇ ਰੱਖਦੇ ਨੇ। ਆਨੰਦ ਦੇ ਵਿੱਚੋਂ ਜਦੋਂ ਵਿਚਾਰ ਨਿਕਲਦੇ, ਹੁਣ ਭੱਟ ਤੇ ਉਹ ਇਹ ਭੱਟ ਜੇ ਗੁਰੂ ਸਾਹਿਬ ਦੇ ਦੀਦਾਰ ਕਰਨ ਤੋਂ ਬਿਨਾਂ ਇਹ ਸਵੱਈਏ ਰੱਖਦੇ, ਇੱਕ ਕਵਿਤਾ ਹੋਣੀ ਸੀ, ਇਕੱਲੀ ਕਵਿਤਾ ਹੋਣੀ ਸੀ, ਪਤਾ ਨੀ ਕਿੱਥੇ ਪੋਥੀਆਂ ਦੱਬੀਆਂ ਰਹਿ ਜਾਂਦੀਆਂ, ਕਿੰਨੇ ਅੱਗੇ ਲੈ ਕੇ ਆਉਣੀਆਂ ਸਨ। ਇਹ ਭੱਟਾਂ ਦੇ ਸਵੱਈਏ ਅੱਗੇ ਕਿਉਂ ਆ ਗਏ? ਕਿਉਂਕਿ ਬੜੇ ਲੋਕ ਆਏ ਸਨ ਗੁਰੂ ਅਰਜਨ ਦੇਵ ਜੀ ਦੇ ਕੋਲ ਕਿ ਸਾਡੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਪਾ ਦਿਓ। ਸਤਿਗੁਰੂ ਨੇ ਕਿਹਾ ਕਿ ਤੁਹਾਡੀ ਬਾਣੀ ਤੁਸੀਂ ਆਪਣੇ ਦਿਮਾਗ ਵਿੱਚੋਂ ਉਤਾਰੀਏ, ਇਸ ਗ੍ਰੰਥ ਵਿੱਚ ਬਾਣੀ ਉਹ ਪੈਦਾ ਹੋਣੀ ਜਿਹੜੀ ਪਾਉਣੀ ਹੈ, ਜਿਹੜੀ ਆਤਮਾ ਵਿੱਚੋਂ ਪੈਦਾ ਹੋਣੀ। ਇਸ ਕਰਕੇ ਸਤਿਗੁਰੂ ਦੇ ਪਿਆਰ ਦੇ ਵਿੱਚ ਭੱਟਾ ਨੇ ਜਖਮ ਕਹੇ ਨੇ। ਉਹ ਕਹਿੰਦੇ ਸਤਿਗੁਰ ਮਤ ਗੂੜ, ਗੁਰੂ ਰਾਮਦਾਸ ਜੀ ਦੀ ਮਤ ਬੜੀ ਗੂੜੀ ਹੈ ਤੇ ਕਹਿੰਦੇ ਜਦੋਂ ਅਸੀਂ ਦਰਸ਼ਨ ਕੀਤੇ ਸਾਡੀ ਮਤ ਤੇ ਵੀ ਉਹਨਾਂ ਦਾ ਪ੍ਰਭਾਵ ਪੈ ਗਿਆ, ਸਾਡੀ ਮਤ ਵੀ ਗੂੜੀ ਹੋਈ, ਰਸ ਨਾਲ ਭਰੀ ਗਈ, ਮਤ ਅਨੰਦ ਨਾਲ ਭਰੀ ਗਈ। ਬਿਮਲ ਸਤ ਸੰਗਤ, ਬਿਮਲ ਦਾ ਮਤਲਬ ਹੈ ਮੈਲ ਰਹਿਤ, ਉਹਨਾਂ ਦੀ ਸੰਗਤ ਕੀਤਿਆਂ ਮਨ ਨਿਰਮਲ ਹੁੰਦਾ, ਮੈਲ ਤੋਂ ਰਹਿਤ ਹੁੰਦਾ, ਅੰਦਰ ਦੀ ਮੈਲ ਕੱਟੀ ਜਾਂਦੀ ਹੈ। ਕਿਉਂਕਿ ਸਾਧ ਸੰਗਤ ਦੀ ਸਿੱਖੀ ਦਾ ਜਿਹੜਾ ਪ੍ਰੋਸੀਜਰ ਹੈ ਉਹ ਕੇਵਲ ਮਨ ਦੀ ਮੈਲ ਲਾਉਣੀ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਗੁਰਸਿੱਖੀ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਤੇ ਉਹਦਾ ਐਂਡ ਕਿੱਥੇ ਹੁੰਦਾ। ਇਹ ਸਵਾਲ ਬੜਾ ਜ਼ਰੂਰੀ ਹੈ ਸਿੱਖ ਵਾਸਤੇ, ਉਹਦੇ ਅੰਦਰ ਪੈਦਾ ਹੋਣਾ ਚਾਹੀਦਾ ਕਿ ਮੈਂ ਸਿੱਖ ਬਣਿਆ, ਮੈਂ ਅਰੰਭਤਾ ਕਿੱਥੋਂ ਕਰਨੀ ਤੇ ਮੇਰੀ ਮੰਜ਼ਿਲ ਕਿਹੜੀ। ਜੇ ਉਹਦੇ ਅੰਦਰ ਇਹ ਸਵਾਲ ਨਹੀਂ ਪੈਦਾ ਹੁੰਦਾ ਤੇ ਉਹ ਸਿੱਖੀ ਵਾਸਤੇ ਕੰਮ ਨਹੀਂ ਕਰਦਾ। ਉਹਦੇ ਅੰਦਰ ਇਹ ਸਵਾਲ ਹੋਣਾ ਚਾਹੀਦਾ ਕਿ ਸਿੱਖੀ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ। ਜਿਵੇਂ ਇੱਕ ਵਿਦਿਆਰਥੀ ਜਦੋਂ ਪੜ੍ਹਨ ਦੀ ਕੋਸ਼ਿਸ਼ ਕਰਦਾ ਤੇ ਉਹ ਜ਼ਰੂਰ ਵੇਖੇਗਾ ਮੇਰੀ ਵਿਦਿਆ ਕਿਹੜੇ ਲੈਸਨ ਤੋਂ ਸ਼ੁਰੂ ਹੋਵੇਗੀ ਤੇ ਇਹਦਾ ਐਂਡ ਕਿੱਥੇ ਜਾ ਕੇ ਹੋਵੇਗਾ। ਉਹ ਕਾਮਯਾਬ ਵੀ ਹੋ ਸਕਦਾ ਕਿਉਂਕਿ ਉਹਦਾ ਟਾਰਗੇਟ ਵੀ ਹੋ ਜਾਏਗਾ ਤੇ ਉਹਨੇ ਕਿੱਥੇ ਪਹੁੰਚਣਾ। ਤਾਂ ਸਿੱਖੀ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਤੇ ਇਹਦਾ ਅੰਤ ਕਿੱਥੋਂ ਹੁੰਦਾ ਹੈ, ਜੇ ਮੋਟੇ ਤੌਰ ਤੇ ਸਮਝਣਾ ਹੋਵੇ ਲਗਭਗ ਚਾਰ ਹੀ ਨੇ। ਸਿੱਖੀ ਦੀ ਸ਼ੁਰੂਆਤ ਹੁੰਦੀ ਹੈ ਮਤ ਤੋਂ ਮੈਲ ਲੈਣੀ, ਲਾਉਣੀ ਸ਼ੁਰੂ ਕਰਨ, ਇੱਥੋਂ ਸ਼ੁਰੂਆਤ ਹੁੰਦੀ। ਮਤ ਤੋਂ ਮੈਲ ਲਾਉਣੀ ਸ਼ੁਰੂ ਕਰਨੀ, ਜਿਹੜੀਆਂ ਆਪਣੀਆਂ ਵਿਚਾਰਾਂ ਨੇ ਜਿਹੜੀਆਂ ਅਸੀਂ ਸਮਾਜ ਦੇ ਵਿੱਚੋਂ ਸਿੱਖੀਆਂ ਉਹਨਾਂ ਨੂੰ ਸਹਿਜੇ ਸਹਿਜੇ ਮਨ ਦੇ ਵਿੱਚੋਂ ਧੋਈ ਜਾਣੀ, ਮਨ ਦੇ ਵਿੱਚੋਂ ਕੱਢੀ ਜਾਣਾ ਜੋ ਸਾਨੂੰ ਸਮਾਜ ਨੇ ਕੱਲਾ। ਤੇ ਸਮਾਜ ਦਾ ਮਤਲਬ ਇਹ ਨਹੀਂ ਮੈਂ ਕਹਿ ਰਿਹਾ ਵੀ ਸਮਾਜ ਦੇ ਵਿੱਚ ਅਸਾਂ ਦਾਇਰੇ ਵਿੱਚ ਨਹੀਂ ਰਹਿਣਾ, ਮਤਲਬ ਸਮਾਜ ਦੀਆਂ ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਦਰੁਸਤ ਨੇ ਉਹਨਾਂ ਨੂੰ ਧੋਣ ਦੀ ਕੋਸ਼ਿਸ਼ ਕਰਨ। ਇੱਥੋਂ ਸਿੱਖੀ ਦੀ ਸ਼ੁਰੂਆਤ ਹੁੰਦੀ ਹੈ ਕਿ ਮਨ ਤੋਂ ਮੈਲ ਲਾਉਣੀ ਸ਼ੁਰੂ ਕਰਨੀ ਤੇ ਇੱਥੇ ਜਾ ਕੇ ਸਿੱਖੀ ਦੀ ਮੰਜ਼ਿਲ ਆ ਜਾਂਦੀ ਹੈ ਕਿ ਜਦੋਂ ਮਨ ਦੀ ਸਾਰੀ ਮੈਲ ਲੈ ਸਕੀ। ਬਸ ਆਹ ਸਿੱਖੀ ਦਾ ਸਫ਼ਰ ਹੈ, ਆਹ ਇਹਦੀ ਸ਼ੁਰੂਆਤ ਹੈ, ਆਹ ਇਹਦੀ ਮੰਜ਼ਿਲ ਹੈ। ਇਹਨੂੰ ਭਾਵੇਂ ਕਿਹੜੇ ਸ਼ਬਦਾਂ ਵਿੱਚ ਬਿਆਨ ਕਰੋ ਇਹ ਚੀਜ਼ ਵੱਖਰੀ ਹੈ। ਇਸ ਕਰਕੇ ਕਹਿੰਦੇ ਕਿ ਗੁਰੂ ਰਾਮਦਾਸ ਜੀ ਦੇ ਪਿਆਰ ਵਿੱਚ ਵੇਖੇ ਬਿਮਲ ਸਤ ਸੰਗਤ ਮਨ ਦੀ ਮੈਲ ਲੈਂਦੀ ਹੈ, ਉਹਨਾਂ ਨੂੰ ਯਾਦ ਕੀਤਿਆਂ ਅੰਦਰ ਪਵਿੱਤਰ ਹੁੰਦਾ ਹੈ ਤੇ ਜਿਉਂ ਹੀ ਮਨ ਦੀ ਮੈਲ ਲੈਂਦੀ ਹੈ ਮੈਲ ਲੈਣ ਤੋਂ ਬਾਅਦ ਆਪਣੇ ਆਪ ਅੰਦਰੋਂ ਪ੍ਰੇਮ ਪੈਦਾ ਹੁੰਦਾ। ਪਰਮਾਤਮਾ ਦਾ ਪ੍ਰੇਮ ਹੋਰ ਕਿਸੇ ਤਰੀਕੇ ਨਾਲ ਪੈਦਾ ਨਹੀਂ ਹੁੰਦਾ, ਉਹਨੂੰ ਪ੍ਰੇਮ ਕੀਤਾ ਹੀ ਨਹੀਂ ਜਾ ਸਕਦਾ। ਬਸ ਪਵਿੱਤਰ ਮਨ ਦੇ ਵਿੱਚੋਂ ਆਪਣੇ ਆਪ ਪਰਮੇਸ਼ਵਰ ਦਾ ਪਿਆਰ ਪੈਦਾ ਹੁੰਦਾ। ਅੱਗੇ ਭਟਕੇ ਨੇ ਆਤਮ ਰੰਗ ਚਮੂਲ ਭਇਆ, ਆਤਮ ਰੰਗ ਸਾਡੇ ਸਰੀਰ ਦੀਆਂ ਜੀਵਨ ਦੀਆਂ ਤਿੰਨ ਅਵਸਥਾਵਾਂ ਨੇ, ਪਹਿਲਾ ਸਰੀਰ, ਦੂਸਰਾ ਮਨ ਤੇ ਤੀਸਰੀ ਆਤਮਾ। ਜੇ ਅਸੀਂ ਸਾਰੇ ਜੀਵਨ ਨੂੰ ਵੇਖਣਾ ਹੋਵੇ ਤੇ ਇਹ ਤਿੰਨ ਚੀਜ਼ਾਂ ਸਾਡੇ ਕੋਲ। ਇੱਕ ਪਾਸੇ ਸਾਡਾ ਸਰੀਰ ਹੈ ਜਿਵੇਂ ਤਿੰਨ ਮਾਇਕ ਨੇ, ਇਹ ਵਿਚਕਾਰ ਲੈ ਇੱਧਰ ਲੈ, ਇੱਕ ਪਾਸੇ ਸਾਡਾ ਸਰੀਰ ਹੈ, ਵਿਚਕਾਰ ਸਾਡਾ ਮਨ ਹੈ ਤੇ ਇੱਧਰ ਆਤਮਾ। ਮਨ ਤੇ ਦੋਵਾਂ ਚੀਜ਼ਾਂ ਦਾ ਪ੍ਰਭਾਵ ਹੈ, ਮਨ 50-50 ਹੈ, 50% ਸਰੀਰ ਦੇ ਪ੍ਰਭਾਵ ਥੱਲੇ ਰਹਿੰਦਾ, 50% ਆਤਮਾ ਦੇ ਪ੍ਰਭਾਵ ਥੱਲੇ ਰਹਿੰਦਾ। ਇਸ ਕਰਕੇ ਅਪ ਡਾਊਨ ਹੁੰਦਾ ਰਹਿੰਦਾ, ਕਦੀ ਕਿਵੇਂ ਦਾ ਹੋ ਜਾਂਦਾ ਕਦੀ ਕਿਵੇਂ ਦਾ, ਉਹ ਕੁਦਰਤੀ ਹੈ। ਜਦੋਂ ਕਿਤੇ ਆਤਮਾ ਦਾ ਉਧਾਰਾ ਵੱਜਾ ਫਿਰ ਕਹਿੰਦਾ ਝੂਠ ਨਹੀਂ ਬੋਲਣਾ, ਕਿਸੇ ਨੂੰ ਧੋਖਾ ਨਹੀਂ ਦੇਣਾ, ਨਾਮ ਜਪਣਾ ਹੈ, ਅੰਮ੍ਰਿਤ ਵੇਲੇ ਉੱਠਣਾ ਹੈ, ਬਾਣੀ ਪੜ੍ਹਨੀ ਹੈ, ਸਿਮਰਨ ਕਰਨਾ ਹੈ, ਉਦੋਂ ਆਤਮਾ ਦਾ ਪ੍ਰਭਾਵ ਪੈ ਗਿਆ। ਤੇ ਜਦੋਂ ਸਰੀਰ ਦਾ ਅਸਰ ਪਿਆ, ਸਰੀਰ ਦਾ ਅਸਰ ਪਿਆ, ਉਦੋਂ ਕਿਹਾ ਵੀ ਆਪਾਂ ਲੱਖ ਤੋਂ ਕਰੋੜ ਕਰਨਾ ਭਾਵੇਂ ਕਿਸੇ ਦੀ ਜੇਬ ਵੀ ਕੱਟਣੀ ਪੈ, ਉਹ ਸਰੀਰ ਦਾ ਪ੍ਰਭਾਵ ਪੈ ਗਿਆ। ਇਹ ਸਾਡੇ ਸਰੀਰ ਦਾ ਮੁੱਖ ਨਕਸ਼ ਹੈ ਤੇ ਸਰੀਰ ਦਾ ਅਸਰ ਜਲਦੀ ਪੈਂਦਾ ਮਨ। ਇਹ ਵਿਚਕਾਰਲਾ ਜਿਹੜਾ ਕਨੈਕਸ਼ਨ ਹੈ ਸਰੀਰ ਤੇ ਆਤਮਾ ਦੇ ਵਿਚਕਾਰ, ਇੱਕ ਰਸਤਾ ਬੱਜਾ ਹੋਇਆ ਉਹਨੂੰ ਮਨ ਕਹਿੰਦੇ ਨੇ, ਜਿਹੜਾ ਦੋਵਾਂ ਨੂੰ ਜੋੜ ਕੇ ਰੱਖਦਾ। ਤੇ ਜਦੋਂ ਉਹ ਮਨ ਪਵਿੱਤਰ ਹੋ ਜਾਂਦਾ ਵਿਚਕਾਰਲਾ ਹਿੱਸਾ, ਉਸ ਟਾਈਮ ਬੰਦਾ ਸਰੀਰ ਦੇ ਰਸਾਂ ਤੋਂ ਟੁੱਟ ਗਿਆ, ਉਹਨੂੰ ਕਹਿੰਦੇ ਨੇ ਮੁਕਤ ਹੋ ਗਿਆ ਜਿਉਂਦਾ ਹੀ। ਸਰੀਰ ਦੇ ਵਿੱਚ ਹੈ ਪਰ ਸਰੀਰ ਤੋਂ ਮੁਕਤ ਹੈ। ਉਸ ਟਾਈਮ ਉਹਦੇ ਸਰੀਰ ਦਾ ਇੱਕ ਇੱਕ ਨੂੰ ਆਤਮਾ ਦੇ ਪ੍ਰਭਾਵ ਚੱਲੇ ਆ ਗਏ। ਹੁਣ ਅੱਜ ਤੇ ਨਹੀਂ ਨਾ ਸਾਡੇ ਕੋਲ ਸੀ। ਜਦੋਂ ਕਿਰਪਾ ਹੁੰਦੀ ਕਿ ਮਨ ਪਵਿੱਤਰ ਹੋ ਜਾਂਦਾ ਹੈ ਤਾਂ ਫਿਰ ਸਾਡੇ ਸਰੀਰ ਦੇ ਉੱਤੇ ਵੀ ਆਤਮਾ ਦਾ ਅਸਰ ਪੈਂਦਾ ਹੈ। ਉਸ ਨੂੰ ਇੱਥੇ ਕਹਿ ਰਹੇ ਨੇ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਆਤਮ ਰੰਗ ਚਲੂਲ ਭਇਆ। ਚਲੂਲ ਦਾ ਮਤਲਬ ਜਦੋਂ ਇੰਝ ਕਹਿ ਲਓ ਕਿ ਕੋਈ ਚੀਜ਼ ਬੜੀ ਗਾੜੀ ਹੋ ਜਾਏ, ਆਪਾਂ ਕਹਿੰਦੇ ਹਾਂ ਇਸ ਕੱਪੜੇ ਨੂੰ ਰੰਗ ਬੜਾ ਗੂੜਾ ਚੜ ਗਿਆ। ਜਦੋਂ ਆਤਮਾ ਪਵਿੱਤਰ ਹੋ ਗਈ, ਮਨ ਪਵਿੱਤਰ ਹੋ ਗਿਆ, ਤਾਂ ਉਸ ਟਾਈਮ ਸਰੀਰ ਦਾ ਇੱਕ ਇੱਕ ਨੂੰ ਆਪਾਂ ਕੱਲ ਵੀ ਵਿਚਾਰ ਰਿਹਾ ਸੀ ਉਹਨਾਂ ਦਾ ਖੂਨ ਅੰਮ੍ਰਿਤ ਬਣਦਾ। ਆਤਮ ਰੰਗ ਚਲੂਲ ਭਇਆ ਵਿਵਸਥਾ ਬਣੀ ਗੁਰੂ ਰਾਮਦਾਸ ਜੀ ਦੀ ਤੇ ਉਹਨਾਂ ਦੇ ਦੀਦਾਰ ਕੀਤਿਆਂ ਅੱਗੇ ਇਹ ਅਵਸਥਾ ਬਣ ਸਕਦੀ ਹੈ। ਭੱਟ ਕਹਿੰਦੇ ਹਨ ਜਾਗਿਆ ਮਨ ਕਬਲ ਸਹਿਜ ਪ੍ਰਕਾਸ਼ਿਆ। ਬਾਣੀ ਤਾਂ ਵੈਸੇ ਸਾਰੀ ਧਿਆਨ ਨਾਲ ਸੁਣਨ ਵਾਲੀ ਹੈ ਪਰ ਇਹ ਸਵਈਏ ਬਹੁਤੇ ਧਿਆਨ ਨਾਲ ਸੁਣਨ ਵਾਲੇ ਕਿਉਂਕਿ ਹਰ ਇੱਕ ਘਰ ਦੇ ਵਿੱਚ ਜਦੋਂ ਦਰਬਾਰ ਸਾਹਿਬ ਤੋਂ ਲਾਈਵ ਆਉਂਦਾ ਇਹ ਸਵਈਏ ਤੁਸੀਂ ਰੋਜ਼ ਆਪਣੇ ਘਰ ਵਿੱਚ ਸੁਣੋਗੇ, ਕਿਤੇ ਨਾ ਕਿਤੇ ਤੁਹਾਡੇ ਕੰਨਾਂ ਵਿੱਚ ਪਏ ਨੇ। ਜਦੋਂ ਮੈਂ ਪੜ੍ਹਨਾ ਤੁਹਾਨੂੰ ਯਾਦ ਆਉਂਦਾ ਇਹ ਸਵਈਏ ਪ੍ਰਕਾਸ਼ ਤੋਂ ਪਹਿਲਾਂ ਪੜ੍ਹੇ ਜਾਂਦੇ ਦਰਬਾਰ ਸਾਹਿਬ ਦੇ ਵਿੱਚ। ਬੜੀ ਪੁਰਾਤਨ ਮਰਿਆਦਾ ਚੱਲ ਰਹੀ ਹੁਣ ਚੀਜ਼ਾਂ ਵਿੱਚੋਂ ਵਿੱਚੋਂ ਹਟੀ ਜਾਂਦੀਆਂ ਨੇ, ਇਹ ਧਿਆਨ ਰੱਖਣ ਦੀ ਲੋੜ ਹੈ। ਆ ਜਦੋਂ 1984 ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਉਹਦੇ ਤੋਂ ਬਾਅਦ ਜਿਹੜਾ ਰੇਡੀਓ ਤੇ ਲਾਈਵ ਚੱਲਿਆ ਉਹਦੇ ਵਿੱਚ ਮੈਂ ਆਪ ਸੁਣਦਾ ਰਿਹਾ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਨਾ ਅੰਮ੍ਰਿਤ ਵੇਲੇ ਨਾਲ ਨਾਲ ਸਵਈਏ ਪੜ੍ਹੇ ਜਾਂਦੇ ਸੀ, ਸਵਈਏ ਪੜ੍ਹੇ ਜਾ ਰਹੇ ਨੇ। ਪਰ ਜਦੋਂ ਗ੍ਰੰਥੀ ਸਿੰਘ ਹੋਰਾਂ ਨੇ ਮਹਾਰਾਜ ਦੇ ਸਰੂਪ ਤਿਆਰੀ ਕਰਨ ਤੋਂ ਬਾਅਦ ਇਸ ਤਰ੍ਹਾਂ ਖੋਲਣਾ ਹੈ ਉਦੋਂ ਸਾਰੀ ਸੰਗਤ ਇੱਕ ਵਾਰੀ ਉੱਚੀ ਆਵਾਜ਼ ਵਿੱਚ ਵਿੱਚੇ ਕਹਿੰਦੀ ਸੀ ਪਾਤਸ਼ਾਹਾਂ ਦੇ ਪਾਤਸ਼ਾਹ ਜੀਓ। ਇਹ ਤੁਸੀਂ ਸੁਣਿਆ ਹੋਵੇਗਾ, 84 ਤੋਂ ਬਾਅਦ ਚੱਲਦਾ ਰਿਹਾ ਤੇ ਛੋਟਾ ਛੋਟਾ ਕਰਕੇ ਹੁਣ ਵੱਡਿਆ ਜਾ ਰਿਹਾ ਵਿੱਚੋਂ। ਇਹ ਨੀ ਪਤਾ ਹੁਣ ਵਿੱਚ ਕੌਣ ਹੈ ਕੀ ਕਰ। ਜਦੋਂ ਸਵੇਰੇ ਪਹਿਲਾ ਪ੍ਰਕਾਸ਼ ਹੁੰਦਾ ਸੀ ਹਰਿਮੰਦਰ ਸਾਹਿਬ ਵਿੱਚ ਤੇ ਇੱਕਦਮ ਸਾਰੀ ਸੰਗਤ ਪ੍ਰਕਾਸ਼ ਹੁੰਦਿਆਂ ਸਾਰ ਭਾਵੇਂ ਸਵਈਏ ਪੜ੍ਹੇ ਜਾ ਰਹੇ ਨੇ ਵਿੱਚੇ ਸੰਗਤ ਉੱਚੀ ਆਵਾਜ਼ ਵਿੱਚ ਕਹਿੰਦੀ ਸੀ ਪਾਤਸ਼ਾਹ ਦੇ ਪਾਤਸ਼ਾਹ ਜੀਓ। ਪਰ ਹੁਣ ਉਹ ਬੰਦ ਹੈ, ਇਹ ਨੀ ਪਤਾ ਵੀ ਕਿਵੇਂ ਹੋਇਆ। ਕਈ ਕੁਛ ਸੀ ਇੱਥੇ, ਬਹੁਤ ਕੁਝ ਬੰਦ ਹੈ। ਤਾਂ ਉੱਥੇ ਸਵਈਏ ਇਹ ਪੜ੍ਹੇ ਜਾਂਦੇ, ਉੱਥੇ ਭੱਟ ਕਹਿੰਦੇ ਜਾਗਿਆ ਮਨ ਗੱਗੇ ਦੇ ਥੱਲੇ ਜਾਗਾ ਲੱਗਾ ਹੈ। ਜੇ ਸਹਿਜ ਪਾਠ ਕਰਨਾ ਤੇ ਜਪਜੀ ਸਾਹਿਬ ਤੇ ਭੱਟਾਂ ਦੇ ਸਵਈਏ ਤੇ ਸਲੋਕ ਸੰਸਕ੍ਰਿਤੀ ਦੀ ਜੇ ਸੰਖਿਆ ਹੋ ਜਾਏ ਤੇ ਬਾਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਖਿਆ ਲੈਣ ਦੀ ਮੈਂ ਤੇ ਨਹੀਂ ਕਹਾਂਗਾ ਵੀ ਲੋੜ ਨਹੀਂ ਰਹਿੰਦੀ, ਪਰ ਆਦਮੀ ਸਮਝ ਸਕਦਾ ਦੁਨੀਆਂ ਦਾ ਕਿਉਂਕਿ ਇਹਦੇ ਵਿੱਚ ਬੜੇ ਭੇਦ ਨੇ ਸਵਈਆਂ ਦੇ। ਇੱਥੇ ਯਾਜਾ ਸਿੱਧਾ ਨਹੀਂ ਲਿਖਿਆ ਹੋਇਆ, ਪੈਰ ਵਿੱਚ ਪਾਇਆ ਹੋਇਆ। ਜਾਗਿਆ ਮਨ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਦਿਆਂ ਸਾਰ ਮਨ ਜਾਗ ਪੈਂਦਾ। ਅੱਜ ਵੀ ਜਾਓ, ਅੱਜ ਵੀ ਜਾਗਦਾ, ਉਹ ਤਾਂ ਵੱਖਰੀ ਗੱਲ ਹੈ। ਬੰਦਾ ਕਿੰਨਾ ਕੋਈ ਨੀਅਤ ਕਿਹੜੀ ਲੈ ਕੇ ਗਿਆ ਤੇ ਹੋਰ ਚੀਜ਼ ਹੈ ਨਾ, ਪਰ ਇੱਕ ਵਾਰੀ ਤੁਸੀਂ ਪੌੜੀਆਂ ਦੇ ਵਿੱਚ ਪਰਿਕਰਮਾ ਵਿੱਚ ਪੈਰ ਰੱਖੋ ਤੇ ਇੱਕਦਮ ਅੰਦਰ ਕੋਈ ਚੀਜ਼ ਸੁੱਤੀ ਜਾਗਦੀ ਹੋਸ਼ ਵੀ ਆਉਂਦੀ। ਬੰਦਾ ਜਾਗਣ ਦਾ ਮਤਲਬ ਕੀ, ਵਿਚਾਰ ਬੰਦ ਹੋ ਜਾਂਦੇ। ਹੋਰ ਮਨ ਦੇ ਜਾਗਣ ਦਾ ਕੋਈ ਅਰਥ ਨਹੀਂ। ਮਨ ਦੇ ਜਾਗਣ ਦਾ ਅਰਥ ਹੈ ਕਿ ਕਨੈਕਸ਼ਨ ਦਿਮਾਗ ਦੇ ਉਹਨਾਂ ਵਿਚਾਰਾਂ ਨਾਲੋਂ ਕੱਟਿਆ ਜਾਂਦਾ ਹੈ ਜਿਹੜੇ ਵਿਚਾਰ ਸਾਨੂੰ ਸੁਆ ਕੇ ਰੱਖਦੇ ਨੇ, ਬੇਹੋਸ਼ ਰੱਖਦੇ ਨੇ। ਸਾਰਾ ਦਿਨ ਪਰਿਵਾਰ, ਕਾਰੋਬਾਰ, ਸੰਸਾਰ, ਖ਼ਬਰਾਂ, ਇੰਟਰਨੈਟ, ਸਭ ਫੇਸਬੁੱਕ, ਇਹਦੇ ਵਿੱਚ ਸੁੱਤਾ ਰਹਿੰਦਾ। ਕਦੀ ਕਦੀ ਮਨ ਜਾਗਦਾ, ਕਿਸੇ ਕਿਸੇ ਦਾ ਜਾਗਦਾ। ਇਸ ਲਈ ਭੱਟ ਕਹਿੰਦੇ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਦਿਆਂ ਕਹਿੰਦੇ ਜਾਗਿਆ ਮਨ, ਉਹਨਾਂ ਦਾ ਆਪਣਾ ਮਨ ਜਾਗਿਆ ਸੀ ਗੁਰੂ ਅਮਰਦਾਸ ਜੀ ਦੇ ਦੀਦਾਰ ਕਰਕੇ। ਅੱਜ ਤੁਸੀਂ ਕਹਿੰਦੇ ਉਹਨਾਂ ਦੇ ਦਰਸ਼ਨ ਕਰੋ, ਮਨ ਜਾਗ ਪਏਗਾ। ਮਨ ਜਾਗਣ ਦੀ ਨਿਸ਼ਾਨੀ ਕੀ ਹੈ, ਗੁਰਬਾਣੀ ਪੜ੍ਹਨ ਨੂੰ ਜੀ ਕਰੇਗਾ। ਮਨ ਕਰੇਗਾ ਵੀ ਹੋਰ ਬਾਣੀ ਪੜ੍ਹਦਾ, ਹੋਰ ਪੜ੍ਹਨਾ ਇਹ ਨਿਸ਼ਾਨੀ ਹੈ, ਹੋਰ ਸੁਣ ਲਵਾਂ, ਹੋਰ ਸੁਣ ਲਵਾਂ। ਅੰਦਰ ਇੱਕ ਬਾਰਿਸ਼ ਜੀ ਪੈ ਰਹੀ ਹੈ, ਅੰਦਰ ਇੱਕ ਠੰਡ ਪੈ ਰਹੀ ਹੈ, ਉੱਠਣ ਨੂੰ ਚਿੱਤ ਨਹੀਂ ਕਰਦਾ, ਇਹਨੂੰ ਕਹਿੰਦੇ ਮਨ ਜਾਗਣਾ ਸ਼ੁਰੂ ਹੋ। ਜਿੱਦਣ ਪੂਰਾ ਜਾਗਦਾ ਫਿਰ ਤੇ ਉਹਦੀ ਵਿਅਕਤੀ ਨਹੀਂ ਹੈ, ਕਿਤੇ ਛੋਟਾ ਜਿਹਾ ਇੱਕ ਇਸ਼ਾਰਾ ਹੈ ਮਨ ਦੇ ਜਾਗਣ ਦਾ। ਮਨ ਦੀ ਥੋੜੀ ਜੀ ਜਾਗ ਅਵੇਅਰਨੈਸ ਉਹਨੂੰ ਗਿਆਨ ਕਿਹਾ ਬਣੀ ਹੈ, ਉਹਨੂੰ ਹੋਸ਼ ਜਾਗਣਾ ਇਹ ਕਿਹਾ ਗਿਆ। ਉਹਦੇ ਜਾਗਦਿਆਂ ਸਾਰ ਹੀ, ਕਿਉਂਕਿ ਜਿਵੇਂ ਅਸੀਂ ਸੁੱਤੇ ਪਏ ਹਾਂ ਨਾ, ਸੁੱਤੇ ਬੰਦੇ ਦੇ ਆਲੇ ਦੁਆਲੇ ਤੁਸੀਂ 20 ਕਿਲੋ ਸੋਨਾ ਰੱਖਦੇ ਹੋ, ਤੀਰੇ ਰੱਖਦੇ ਹੋ, ਉਹਨੂੰ ਅੰਦਰ ਸੁਪਨਾ ਆ ਰਿਹਾ। ਸੁਪਨੇ ਵਿੱਚ ਉਹ ਭਿਖਾਰੀ ਬਣ ਕੇ ਗਲੀਆਂ ਵਿੱਚੋਂ ਭੀਖ ਮੰਗਦਾ ਫਿਰਦਾ ਤੇ ਸੋਨਾ ਉਹਦੇ ਦੋਵਾਂ ਪਾਸੇ। ਮਹਾਰਾਜ ਕਹਿੰਦੇ ਤੇਰਾ ਮਨ ਸੁੱਤਾ ਪਿਆ, ਜਿੱਦਣ ਜਾਗਿਆ ਤੈਨੂੰ ਪਤਾ ਲੱਗ ਜਾਏਗਾ ਤੇਰੇ ਆਲੇ ਦੁਆਲੇ ਕਿੰਨੇ ਖਜ਼ਾਨੇ ਭਰੇ ਪਏ ਨੇ, ਪਰਮੇਸ਼ਵਰ ਨੇ ਕਿੰਨੀਆਂ ਦਾਤਾਂ ਪਾਈਆਂ ਨੇ ਤੇਰੇ ਦੋਵਾਂ ਪਾਸੇ, ਅੰਮ੍ਰਿਤ ਸਦਾ ਵਰਸਦਾ। ਪਰ ਅਜੇ ਮਨ ਸੁੱਤਾ, ਮਨ ਕਿਵੇਂ ਜਾਗਣਾ? ਗੁਰਬਾਣੀ ਨਾਲ, ਮਨ ਗੁਰੂ ਸ਼ਬਦ ਦੇ ਅਭਿਆਸ ਨਾਲ ਜਾਗਣਾ। ਪਰ ਇੱਥੇ ਭੱਟ ਕਹਿ ਰਹੇ ਨੇ ਵੀ ਜਿਨ੍ਹਾਂ ਨੇ ਅਭਿਆਸ ਨਹੀਂ ਵੀ ਕੀਤਾ, ਜੇ ਕਿਤੇ ਉਹ ਭਾਵਨਾ ਲੈ ਕੇ ਗੁਰੂ ਰਾਮਦਾਸ ਜੀ ਦੇ ਦਰ ਤੇ ਚਲੇ ਜਾਂਦੇ ਨੇ ਤਾਂ ਇਨਡਾਇਰੈਕਟਲੀ ਮਨ ਜਾਗਦਾ ਬਿਨਾਂ ਤਪੱਸਿਆ। ਕਿਵੇਂ ਹੋ ਸਕਦਾ? ਜਿਵੇਂ ਕੱਲ ਆਪਾਂ ਵਿਚਾਰਿਆ ਸੀ ਕਿ ਸ਼ਬਦ ਮਾਤਰ ਤੇ ਉਧਰ ਕਰੇ, ਗੁਰੂ ਰਾਮਦਾਸ ਜੀ ਨੇ ਇੱਕੋ ਗੱਲ ਕਹਿ ਕੇ ਕਈਆਂ ਨੂੰ ਪੂਰੀ ਤਰ੍ਹਾਂ ਜਗਾ ਦਿੱਤਾ। ਮੈਨੂੰ ਬੋਲ ਦੇ ਰਹੀ ਇੱਥੇ ਕਹਿੰਦੇ ਜਾਗਿਆ ਮਨ ਕਬਲ ਸਹਿਜ ਪ੍ਰਕਾਸ਼ਿਆ, ਕਬਲਦਾਰ ਤੇ ਕਮਲ ਦਾ ਫੁੱਲ। ਸਹਿਜ ਪ੍ਰਕਾਸ਼ਿਆ, ਪ੍ਰਕਾਸ਼ਿਆ ਦਾ ਮਤਲਬ ਪ੍ਰਕਾਸ਼ ਹੋ ਗਿਆ, ਕਮਲ ਫੁੱਲ ਖਿੜ ਪਿਆ। ਸਹਿਜ ਅਵਸਥਾ ਆ ਗਈ, ਸਹਿਜ ਅਵਸਥਾ ਬੜੀ ਵੱਡੀ ਬਾਤ ਹੈ। ਸਹਿਜ ਅਵਸਥਾ ਹੈ ਕਿ ਪਰਮੇਸ਼ਵਰ ਦੇ ਹੁਕਮ ਦੇ ਵਿੱਚ ਸਰੀਰ ਆਪਣੇ ਆਪ ਹੀ ਚੱਲੀ ਜਾਂਦਾ। ਹੁਣ ਉਹਨੂੰ ਇਹ ਨਹੀਂ ਦੱਸਣਾ ਪੈਂਦਾ ਕਿ ਆਹ ਪਾਪ ਹੈ, ਪਾਪ ਉਹਦੀ ਜ਼ਿੰਦਗੀ ਵਿੱਚੋਂ ਖਤਮ ਨਹੀਂ ਹੋਇਆ, ਉਤਾਰ ਹੀ ਨਹੀਂ ਸਕਦਾ। ਹੁਣ ਉਹਨੂੰ ਸਮਝਾਉਣਾ ਨਹੀਂ ਪੈਂਦਾ, ਉਹਨੂੰ ਸਹਿਜ ਅਵਸਥਾ ਕਹਿੰਦੇ। ਸਹਿਜ ਦਾ ਮਤਲਬ ਹੈ ਆਪਣੇ ਆਪ ਆਟੋਮੈਟਿਕ। ਅਜਿਹੇ ਜਹਾਜ਼ ਚੱਲਦਾ, ਉਹਨੂੰ ਪਾਇਲਟ ਨੂੰ ਹੁਣ ਚਲਾਉਣ ਦੀ ਲੋੜ ਨਹੀਂ ਰਹਿੰਦੀ, ਜਦੋਂ ਚੜ ਗਿਆ ਉਹ ਆਟੋ ਤੇ ਲਾ ਦਿੰਦਾ, ਬਸ ਉਹਨੇ ਆਪੇ ਕੰਟਰੋਲ ਕਰੀ ਜਾਣਾ, ਉਹਨੇ ਆਪੇ ਵੇਖੀ ਜਾਣਾ ਹਵਾ ਕਿੱਥੇ ਘੱਟ ਹੈ, ਕਿੱਥੇ ਜ਼ਿਆਦਾ ਹੈ, ਕਿੱਥੇ ਉੱਚਾ ਕਰਨਾ, ਕਿੱਥੇ ਨਹੀਂ ਵਰਤਣਾ। ਤਾਂ ਸਹਿਜ ਦਾ ਮਤਲਬ ਆਟੋ ਸਿਸਟਮ ਸਾਡੇ ਅੰਦਰ ਪਹਿਲਾਂ ਹੀ ਪਿਆ ਹੋਇਆ। ਜਦੋਂ ਮਨ ਜਾਗਦਾ ਤੇ ਨਾਲ ਹੀ ਕਮਲ ਖਿੜਦਾ, ਅੰਦਰ ਦਾ ਆਟੋ ਖੁੱਲ ਜਾਂਦਾ, ਉਹ ਕੰਟਰੋਲ ਕਰਨ ਲੱਗ ਪੈਂਦਾ ਜੀਵਨ। ਉਸ ਬੰਦੇ ਨੂੰ ਦੱਸਣ ਦੀ ਕੋਈ ਲੋੜ ਨਹੀਂ ਮਾੜਾ ਕੀ ਹੈ ਤੇ ਚੰਗਾ ਕੀ ਹੈ। ਹੁਣ ਉਹਨੂੰ ਤਿਆਗ ਦੀ ਵੀ ਲੋੜ ਨਹੀਂ ਰਹੀ ਕਿ ਉਹਨੇ ਕੀ ਤਿਆਗਣਾ, ਕਿਉਂਕਿ ਤਿਆਗ ਦੀ ਲੋੜ ਉਹਨਾਂ ਚਿਰ ਰਹਿੰਦੀ ਜਦੋਂ ਜਿੰਨਾ ਚਿਰ ਉਹਦੇ ਅੰਦਰ ਕਿਤੇ ਗਲਤ ਇਨਫੋਰਮੇਸ਼ਨ ਹੈ ਉਹਨਾਂ ਚਿਰ ਉਹਨੂੰ ਤਿਆਗ ਦੀ ਲੋੜ ਰਹਿੰਦੀ। ਤੇ ਜਦੋਂ ਉਹਦੇ ਸਾਹਮਣੇ ਸੰਸਾਰ ਦੀ ਵੈਲਿਊ ਹੀ ਜਿਹੜੀ ਡਾਊਨ ਹੋ ਗਈ, ਡਿੱਗ ਪਈ, ਉਹ ਮਿੱਟੀ ਦਿਸਣ ਲੱਗ ਪਿਆ, ਤਾਂ ਫਿਰ ਰੋਕਣ ਦੀ ਲੋੜ ਰਹਿੰਦੀ ਨੀ। ਮਿੱਟੀ ਕੌਣ ਟੁੱਕੇਗਾ? ਰੋੜਾ ਰਾਹ ਤੇ ਜਾ ਕੇ ਟੁੱਕਣਾ, ਸੋਨਾ ਕਿਉਂ ਟੁੱਕਦਾ? ਕਿਉਂਕਿ ਸੋਨੇ ਦੀ ਇੱਕ ਵੈਲਿਊ ਹੈ। ਤੇ ਜਦੋਂ ਸੋਨਾ ਤੇ ਮਿੱਟੀ ਇੱਕ ਹੋ ਗਿਆ, ਫਿਰ ਉਹਨੂੰ ਰੋਕਣ ਦੀ ਲੋੜ ਹੀ ਨਹੀਂ ਰਹਿੰਦੀ, ਉਹ ਨਹੀਂ ਉਹਨੂੰ ਰੋਕ, ਉਹ ਅਵਸਥਾ ਹੈ, ਉੱਥੇ ਤਿਆਗ ਦੀ ਲੋੜ ਨਹੀਂ ਰਹਿੰਦੀ। ਸਾਧੂ ਕਹਿੰਦੀ ਉਹਨੂੰ ਨੇ ਜੋ ਤਿਆਗ ਦੀ ਕਲਾਸ ਨੂੰ ਪਾਰ ਕਰਕੇ ਅੱਗੇ ਨਿਕਲ ਗਿਆ, ਉਹਨੂੰ ਉਹਨੂੰ ਤਿਆਗਣਾ ਨਹੀਂ ਪੈਂਦਾ। ਜਦੋਂ ਤਿਆਗਣਾ ਪੈਂਦਾ ਇਹਦਾ ਮਤਲਬ ਹੈ ਅਸੀਂ ਕਿਸੇ ਕਲਾਸ ਵਿੱਚ ਪੜ੍ਹ ਰਹੇ ਹਾਂ, ਉਹ ਕਲਾਸ ਜ਼ਰੂਰ ਹੈ, ਤਿਆਗਣਾ ਬੜੀ ਚੰਗੀ ਗੱਲ ਹੈ, ਪਰ ਉਹ ਸੰਪੂਰਨਤਾ ਨਹੀਂ। ਤਾਂ ਇੱਥੇ ਕਹਿ ਰਹੇ ਨੇ ਕਬਲ ਸਹਿਜ ਪ੍ਰਕਾਸ਼ਿਆ, ਜੀਵਨ ਇੱਕ ਫੁੱਲ ਵਾਂਗ ਖਿੜ ਗਿਆ। ਇੱਥੇ ਕਬਲ ਦਾ ਮਤਲਬ ਖੇੜਾ ਆਇਆ ਹੋਇਆ, ਹਰ ਇੱਕ ਇੰਦਰੇ ਦੇ ਵਿੱਚ ਰਸ ਭਰਿਆ ਗਿਆ, ਆਨੰਦ ਭਰਿਆ ਗਿਆ, ਜਿਨ੍ਹਾਂ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਕੀਤੇ ਨੇ। ਅੱਗੇ ਕਹਿੰਦੇ ਅਭੈ ਨਿਰੰਜਨ ਘਰ ਹੈ ਲਹਾ, ਅਭੈ ਡਰ ਤੋਂ ਰਹਿਤ, ਭੈ ਦਾ ਮਤਲਬ ਹੈ ਡਰ, ਨਿਰੰਜਨ ਕਾਲਕ ਤੋਂ ਰਹਿਤ ਪਰਮੇਸ਼ਵਰ ਦਾ ਨਾਮ ਘਰ ਹੈ, ਘਰ ਦੇ ਵਿੱਚ ਹਿਰਦੇ ਦੇ ਵਿੱਚ ਪ੍ਰਾਪਤ ਹੋ ਗਿਆ। ਅਭੈ ਦਾ ਮਤਲਬ ਡਰ ਰਹਿਤ, ਡਰ ਕਿਉਂ ਖਤਮ ਹੋਇਆ? ਡਰ ਤਾਂ ਹੈ, ਧਰਮ ਕਰਕੇ ਡਰ ਲੱਗਦਾ, ਡਰ ਕਰਕੇ ਦੁੱਖ ਲੱਗਦਾ, ਮੋਹ ਕਰਕੇ ਭਰਮ ਹੈ, ਇਹ ਚਾਰ ਚੀਜ਼ਾਂ ਜੁੜੀਆਂ ਹੋਈਆਂ। ਪਹਿਲਾਂ ਆਪਾਂ ਕਈ ਵਾਰੀ ਵਿਚਾਰੀਆਂ ਨੇ ਇੱਥੇ ਤੁਹਾਡੇ ਸਾਹਮਣੇ, ਸੰਸਾਰ ਦਾ ਮੋਹ ਹੀ ਭਰਮ ਪੈਦਾ ਕਰਦਾ, ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਸਾਡਾ ਕੀ ਇੱਥੇ ਜੋ ਨਹੀਂ ਉਹਨੂੰ ਫੜ ਲੈਂਦੇ ਆ ਤੇ ਆਪਣੇ ਉਹ ਛੱਡ ਦਿੰਦੇ ਆ ਭਰਮ ਕਰਕੇ ਮੋਹ ਕਰਕੇ ਭਰਮ ਪੈਦਾ ਹੁੰਦਾ ਡਬਲ ਮਾਈਂਡਡ ਹੋਣਾ ਅਗਿਆਨ ਵਿੱਚ ਚਲੇ ਜਾਣਾ ਤੇ ਭਰਮ ਕਰਕੇ ਡਰ ਲੱਗਦਾ ਕਿ ਮੇਰੇ ਤੋਂ ਛੁੱਟ ਨਾ ਜਾਏ ਮੇਰੇ ਤੋਂ ਛੁੱਟ ਨਾ ਜਾਏ ਜਦ ਤੂੰ ਹੈ ਹੀ ਨਹੀਂ ਆਪਣਾ ਤੇ ਡਰ ਕਰਕੇ ਦੁੱਖ ਲੱਗਦਾ ਜਦੋਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਕੀਤੇ ਉਹਨਾਂ ਨੇ ਗੁਰੂ ਅਮਰਦਾਸ ਜੀ ਦੇ ਦੀਦਾਰ ਕੀਤੇ ਹਨ ਤਾਂ ਉਹਨਾਂ ਨੂੰ ਡਰ ਰਹਿਤ ਸਥਿਤੀ ਪ੍ਰਾਪਤ ਹੋਈ ਹੈ ਅੰਦਰ ਡੋਲਣਾ ਪ੍ਰਾਪਤ ਬੰਦ ਹੋ ਗਿਆ ਅੰਦਰ ਟਿਕਾਵ ਪੈਦਾ ਹੋ ਗਿਆ ਜਿਹਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਘਰ ਬੈਠੋ ਅਰਜਨ ਪਿਆਰੇ ਇੱਕ ਵਾਰੀ ਸਾਰੇ ਹਾਜ਼ਰ ਵਾਜੀ ਆਵਾਜ਼ ਦਿੱਤੇ ਫਿਰ ਘਰ ਬੈਠੋ ਅਰਜਨ ਪਿਆਰੇ ਫਿਰ ਘਰ ਬੈਠੋ ਅਰਜਨ ਪਿਆਰੇ ਫਿਰ ਘਰ ਬੈਠੋ ਫਿਰ ਘਰ ਬੈਠੋ ਹਰਜਨ ਪਿਆਰੇ ਫਿਰ ਘਰ ਬੈਠੋ ਹਰਜਨ ਪਿਆਰੇ ਫਿਰ ਘਰ ਸਤਿਗੁਰ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਸਤਿਗੁਰ ਸਤਿਗੁਰ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਸਤਿਗੁਰ ਫਿਰ ਘਰ ਬੈਠੋ ਹਰਜਨ ਪਿਆਰੇ ਫਿਰ ਘਰ ਬੈਠੋ ਹਰਜਨ ਪਿਆਰੇ ਫਿਰ ਘਰ ਡਰ ਕਦੋਂ ਖਤਮ ਹੁੰਦਾ ਜਦੋਂ ਸਥਿਰ ਹੋ ਜਾਂਦਾ ਮੈਂ ਫਿਰ ਦਾ ਮਤਲਬ ਇੱਕ ਥਾਂ ਤੇ ਟਿਕਿਆ ਹੋਇਆ ਹਿੱਲਦਾ ਨਹੀਂ ਹਿੱਲਦਾ ਕਿਉਂ ਡਰ ਲੱਗਦਾ ਡਰ ਤਾਂ ਲੱਗਦਾ ਵੀ ਮਨ ਵਿੱਚ ਭਰਮ ਪਿਆ ਤਾਂ ਉਹਨਾਂ ਦਾ ਹਟ ਗਿਆ ਗੁਰੂ ਰਾਮਦਾਸ ਜੀ ਫਿਰ ਕਹਿੰਦੇ ਸਤਿਗੁਰ ਦਿਆਲ ਹਰ ਨਾਮ ਦਿੜਾਇਆ ਇਸ ਪ੍ਰਸਾਦ ਵਸ ਪੰਚ ਕਰੇ ਗੁਰੂ ਰਾਮਦਾਸ ਜੀ ਨੇ ਜਦੋਂ ਗੁਰੂ ਅਮਰਦਾਸ ਜੀ ਦੀ ਸੇਵਾ ਕੀਤੀ ਤੇ ਗੁਰੂ ਅਮਰਦਾਸ ਜੀ ਬਹੁਤ ਦਿਆਲ ਹੋ ਗਏ ਖੁਸ਼ ਹੋ ਗਏ ਉਹਨਾਂ ਨੇ ਉਹਨਾਂ ਨੂੰ ਨਾਮ ਦਿੜਾਇਆ ਦਿੜਾਇਆ ਦਾ ਮਤਲਬ ਪੱਕਾ ਕਰਨਾ ਯਾਨੀ ਕਿ ਅੰਦਰ ਪੂਰੀ ਤਰ੍ਹਾਂ ਟਿਕਾ ਦੇ ਲਗਾਤਾਰ ਜਿਵੇਂ ਕਿਸੇ ਚੀਜ਼ ਨੂੰ ਅਸੀਂ ਅੰਦਰ ਪੱਕੀ ਤਰ੍ਹਾਂ ਫੜ ਲਈਏ ਜਿਵੇਂ ਹੁਣ ਅਸੀਂ ਆਪਣੇ ਘਰ ਨੂੰ ਦ੍ਰਿੜ ਕੀਤਾ ਪੱਕਾ ਫੜਿਆ ਸਾਡੇ ਅੰਦਰ ਆਪੇ ਹੀ ਉਹਨੂੰ ਯਾਦ ਨਹੀਂ ਕਰਨਾ ਪੈਂਦਾ ਕਦੇ ਘਰ ਘਰ ਜਪਣਾ ਨਹੀਂ ਪੈਂਦਾ ਵਾਹਿਗੁਰੂ ਵਾਹਿਗੁਰੂ ਕਿਉਂ ਜਪਣਾ ਪੈਂਦਾ ਕਿਉਂਕਿ ਦ੍ਰਿੜ ਨਹੀਂ ਹੋਇਆ ਕਦੇ ਕਿਸੇ ਨੇ ਘਰ ਨਹੀਂ ਜਪਿਆ ਕਦੇ ਕਿਸੇ ਨੇ ਪੁੱਤਰ ਪੁੱਤਰ ਨਹੀਂ ਕਿਹਾ ਉਹ ਆਪੇ ਹੀ ਪੱਕਾ ਹੈ ਅੰਦਰ ਉਹਨੂੰ ਨਹੀਂ ਜਪਣਾ ਪੈਂਦਾ ਜਪਣਾ ਕਿਉਂ ਪੈਂਦਾ ਅਜੇ ਅੰਦਰ ਪੱਕਾ ਹੋਇਆ ਹੀ ਨਹੀਂ ਜਦੋਂ ਪੱਕਾ ਹੋ ਗਿਆ ਫਿਰ ਜਾਪ ਜਿਹੜਾ ਉਹ ਜਪ ਜਾਪ ਬਣ ਜਾਏਗਾ ਅੰਦਰ ਸਿਮਰਨ ਬਣ ਜਾਏ ਉਹਦਾ ਮਤਲਬ ਇਹ ਤਾਂ ਨਾਮ ਦ੍ਰਿੜ ਕਰਾ ਦਿੱਤਾ ਗੁਰੂ ਰਾਮਦਾਸ ਜੀ ਨੇ ਆਪਣੇ ਸਿੱਖ ਨੂੰ ਅਤੇ ਉਹਨਾਂ ਦੀ ਕਿਰਪਾ ਦੇ ਨਾਲ ਗੁਰੂ ਅਮਰਦਾਸ ਜੀ ਦੀ ਕਿਰਪਾ ਨਾਲ ਉਹਨਾਂ ਨੇ ਪੰਜ ਦੂਤ ਜਿਹੜੇ ਸਨ ਵੱਧ ਕਰ ਲਏ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਬ ਕਲ ਠੱਕੁਰ ਅਰਦਾਸ ਸਨੇ ਕਵੀ ਕਲ ਸਹਾਰ ਗਏ ਇਹ ਬਚਨ ਕਹਿੰਦੇ ਹਨ ਕਿ ਠਾਕੁਰ ਅਰਦਾਸ ਜੀ ਦੇ ਪੁੱਤਰ ਗੁਰੂ ਰਾਮਦਾਸ ਸਰ ਅਭਰ ਭਰੇ ਗੁਰੂ ਰਾਮਦਾਸ ਜੀ ਹੁਣ ਕਈ ਲੋਕਾਂ ਦੇ ਖਾਲੀ ਸਮੁੰਦਰਾਂ ਨੂੰ ਭਰ ਰਹੇ ਹਨ ਕਈ ਲੋਕਾਂ ਦੇ ਕੰਗਾਲੀ ਖਤਮ ਕਰ ਰਹੇ ਹਨ ਦੋ ਤਰ੍ਹਾਂ ਦੀ ਕੰਗਾਲੀ ਬਾਹਰਲੀ ਤੇ ਅੰਦਰਲੀ ਗਰੀਬੀ ਹਟਾ ਰਹੇ ਹਨ ਕਿਉਂਕਿ ਅਮੀਰੀ ਦਾ ਸੰਬੰਧ ਇਕੱਲਾ ਬਾਹਰ ਨਹੀਂ ਇਹ ਆਦਮੀ ਦੀ ਸਭ ਤੋਂ ਵੱਡੀ ਮੂਰਖਤਾ ਹੈ ਕਿ ਉਹ ਅਮੀਰੀ ਨੂੰ ਬਾਹਰੋਂ ਸ਼ੁਰੂ ਕਰ ਉਹ ਅਮੀਰੀ ਨੂੰ ਬਾਹਰੋਂ ਗਿਣਦਾ ਹੈ ਕਿ ਕੌਣ ਕਿੰਨਾ ਅਮੀਰ ਹੈ ਇਹ ਬੜੀ ਵੱਡੀ ਮੂਰਖਤਾ ਮੂਰਖਤਾ ਹੈ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋਗੇ ਉਹ ਬਾਹਰੋਂ ਅਮੀਰੀ ਸ਼ੁਰੂ ਨਹੀਂ ਕਰਦੇ ਉਹ ਮਨੁੱਖ ਦੇ ਅੰਦਰੋਂ ਅਮੀਰੀ ਸ਼ੁਰੂ ਕਰਦੇ ਇਹਦੇ ਅੰਦਰ ਕੋਈ ਖਜ਼ਾਨਾ ਹੈ ਕਿ ਨਹੀਂ ਇਹਦੇ ਅੰਦਰ ਕੋਈ ਨਾਮ ਦਾ ਧਨ ਹੈ ਕਿ ਨਹੀਂ ਇਹਦੇ ਕੋਲ ਨਿਤਨੇਮ ਹੈ ਕਿ ਨਹੀਂ ਇਹਦੇ ਕੋਲ ਸੱਚਾਈ ਹੈ ਕਿ ਨਹੀਂ ਜਿਵੇਂ ਕੋਈ ਪ੍ਰੇਮ ਉੱਚੀ ਜ਼ਮੀਰ ਚੜ੍ਹਦੀ ਕਲਾ ਹੈ ਕਿ ਨਹੀਂ। ਜੇ ਇਹ ਹੈ ਤੇ ਮਹਾਰਾਜ ਕਹਿੰਦੇ ਇਹਨੂੰ ਤੁਸੀਂ ਗਰੀਬ ਨਹੀਂ ਕਹਿ ਸਕਦੇ ਭਾਵੇਂ ਦੇ ਕੱਪੜੇ ਪਾਟੇ ਠੀਕ ਹੈ। ਉਹਨੂੰ ਬਾਹਰਲੇ ਸਾਧਨ ਸਮਾਨ ਚਾਹੀਦੇ ਨੇ, ਉਹਦੀ ਇੱਕ ਸਰੀਰ ਧਾਰੀ ਮਨੁੱਖ ਹੈ, ਪਰ ਅਮੀਰੀ ਦੀ ਅਰੰਭਤਾ ਤੈਅ ਵਿੱਚੋਂ ਮਨੁੱਖ ਦੇ ਆਪਣੇ ਵੱਲੋਂ ਬਾਹਰ ਨਹੀਂ ਹੁੰਦੀ। ਕਦੀ ਕੋਈ ਰੁੱਖ ਆਕਾਸ਼ ਵਿੱਚ ਪਹਿਲਾਂ ਨਹੀਂ ਖੜਾ ਹੁੰਦਾ, ਪਹਿਲਾਂ ਉਹਦੀ ਜੜ ਜ਼ਮੀਨ ਵਿੱਚੋਂ ਉੱਗਦੀ ਪੈਦਾ ਹੁੰਦੀ। ਜੀਵਨ ਦੀ ਅਮੀਰੀ ਬਾਹਰਲੀ ਬਿਲਕੁਲ ਫਿੱਕੀ ਹੈ, ਕਿਉਂਕਿ ਉਹਦੀ ਜੜ ਜੇ ਅੰਦਰ ਨਹੀਂ ਤਾਂ ਬਾਹਰੋਂ ਫਿੱਕਾ। ਤਾਂ ਇੱਥੇ ਕਹਿ ਰਹੇ ਹਨ ਗੁਰੂ ਰਾਮਦਾਸ ਜੀ ਅੰਦਰੋਂ ਜੜਾਂ ਲਾਉਂਦੇ ਨੇ, ਜਿਹੜੇ ਉਹਨਾਂ ਦੇ ਦਰ ਤੇ ਜਾਂਦੇ ਉਹ ਅਧਿਆਤਮ ਨਾਮ ਦੀਆਂ ਜੜਾਂ ਲਾਉਣ ਵਾਲੇ ਨੇ। ਫਿਰ ਕਹਿੰਦੇ ਅਨੁਭਵ ਅਨੁਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਧਰੇ। ਅਨੁਭਵ ਸ਼ਬਦ ਦਾ ਮਤਲਬ ਹੈ ਤਜਰਬਾ, ਕਿਸੇ ਚੀਜ਼ ਨੂੰ ਜਦੋਂ ਅਸੀਂ ਪ੍ਰੈਕਟੀਕਲ ਕੀਤਾ ਅਨੁਭਵ ਦੇ ਵਿੱਚ ਆ ਜਾਣਾ। ਜਿਵੇਂ ਕਲਗੀ ਪ੍ਰਕਾਸ਼ ਕਹਿੰਦੇ ਅਨੁਭਵ ਪ੍ਰਕਾਸ਼ ਅਨੁਤੋਧ ਕਰੀ। ਜਿਵੇਂ ਆਪਾਂ ਰੋਟੀ ਸਾਹਮਣੇ ਵੇਖਦੇ ਹਾਂ ਜਾਂ ਪਕਾਈ ਹੈ ਜਾਂ ਉਹਦੇ ਬਾਰੇ ਪੜ੍ਹਨੇ ਹਾਂ ਵੀ ਕਿਵੇਂ ਬਣੀ ਹੈ, ਇਹ ਇੱਕ ਥਿਊਰੀ ਹੈ, ਇਹ ਇੱਕ ਵਿਦਿਆ। ਅਸੀਂ ਪਾਠ ਕਰ ਲਿਆ, ਨਿਤਨੇਮ ਕਰ ਲਿਆ, ਇਹ ਥਿਊਰੀ ਹੈ, ਜਾਣਕਾਰੀ। ਇੱਥੇ ਰੁਕ ਜਾਏ ਉਹ ਆਦਮੀ ਅਧੂਰਾ ਰਹਿ ਗਿਆ। ਇਹਨਾਂ ਨਾਲ ਇੱਕ ਵਿਰੋਧ ਹੋਇਆ ਸੀ ਕਬੀਰ ਸਾਹਿਬ ਦਾ ਕਾਂਸੀ ਦੇ ਪੰਡਤਾਂ ਨਾਲ। ਥਿਊਰੀ ਸੀ ਉਹਨਾਂ ਦੀ, ਪੜ੍ਹਾਈ ਜਾਣਕਾਰੀ, ਉੱਥੇ ਰੁਕ ਪ੍ਰੈਕਟੀਕਲ ਕੀਤੇ ਗਏ। ਇੱਥੇ ਜੋ ਕਹਿ ਰਹੇ ਨੇ ਅਨੁਭਵ ਕਿਹਨੂੰ ਕਹਿੰਦੇ ਵੀ ਉਸ ਬੰਦੇ ਨੇ ਰੋਟੀ ਦੀ ਗਰਾਈ ਤੋੜ ਕੇ ਚੱਕ ਕੇ ਵੇਖੀ ਵੀ ਰੋਟੀ ਕਿਵੇਂ ਦੀ ਹੈ, ਇਹ ਅਨੁਭਵ ਆ ਗਿਆ ਤਜਰਬੇ ਵਿੱਚ ਆ ਗਿਆ, ਉਹਨੂੰ ਖਾਧਾ। ਕਹਿੰਦੇ ਅਨੁਭਵ ਅਨੁਮਾਨ, ਇੱਥੇ ਸ਼ਬਦ ਅਨੁਮਾਨ ਹੈ, ਧਿਆਨ ਦੇਣਾ, ਇੱਥੇ ਅਨੁਮਾਨ ਸ਼ਬਦ ਨਹੀਂ ਹੈ। ਅਨੁਮਾਨ ਦਾ ਮਤਲਬ ਹੈ ਮਨ ਤੋਂ ਪਾਰ ਚਲੇ ਜਾਣਾ, ਸਹਿਜ ਸਮਾਧੀ ਵਿੱਚ ਚਲੇ ਜਾਣਾ, ਪਰ ਇੱਥੇ ਅਨੁਮਾਨ ਸ਼ਬਦ ਹੈ। ਅਨੁਮਾਨ ਦਾ ਅਰਥ ਹੈ ਅਨੁਮਾਨ ਲਾਉਣਾ, ਤਜਰਬਾ ਫੀਲਿੰਗ ਕਰਨੀ, ਕਿਸੇ ਚੀਜ਼ ਨੂੰ ਤੋਲਣਾ। ਆਪਾਂ ਕਹਿੰਦੇ ਹਾਂ ਮੈਂ ਅਨੁਮਾਨ ਲਾਇਆ ਕਿ ਇਹ ਕੰਮ ਇਸ ਤਰ੍ਹਾਂ ਹੋ ਸਕਦਾ। ਭੱਟ ਕਹਿੰਦੇ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੇ ਦਰ ਤੋਂ ਪਰਮਾਤਮਾ ਦੇ ਨਾਮ ਦਾ ਤਜਰਬਾ ਕੀਤਾ ਤੇ ਅਨੁਮਾਨ ਵੀ ਕੀਤਾ, ਉਸ ਤਜਰਬੇ ਨੂੰ ਮਾਣਿਆ। ਫਿਰ ਕਹਿੰਦੇ ਅਕਲ ਲਿਵ ਲਾਗੀ, ਅਕਲ ਕਿਹਨੂੰ ਕਹਿੰਦੇ, ਉਹਨਾਂ ਦੀ ਲਿਵ ਲੱਗੀ ਹੋਈ ਹੈ ਪਰਮੇਸ਼ਰ ਦੀ, ਤੇ ਅਕਲ ਲਿਵ ਹੈ। ਅਕਲ ਕਿਹਨੂੰ ਕਹਿੰਦੇ, ਕਲ ਦਾ ਮਤਲਬ ਹੈ ਕਲਪਨਾ। ਇਹ ਤੇ ਸਾਡਾ ਸਾਰਿਆਂ ਦੀ ਸਵਾਲ ਦੇ ਅੰਦਰ ਕਲਪਨਾ ਬੜੀ ਪੈਦਾ ਹੁੰਦੀ, ਜਦੋਂ ਨਾਮ ਜਪਦੇ ਸਵਾਲ ਬੜੇ ਪੈਦਾ ਹੁੰਦੇ, ਖਿਆਲ ਬੜੇ ਆ ਰਹੇ ਨੇ। ਮਹਾਰਾਜ ਕਹਿੰਦੇ ਗੁਰੂ ਰਾਮਦਾਸ ਜੀ ਦੇ ਪਿਆਰ ਵਿੱਚ ਭਿੱਜ ਕੇ ਜੇ ਤੂੰ ਕਹੇਗਾ ਨਾ ਧੰਨ ਗੁਰੂ ਰਾਮਦਾਸ ਮਹਾਰਾਜ, ਤੇ ਉਹਦੇ ਅੰਦਰਲੀ ਕਲਪਨਾ ਜਿਹੜੇ ਖਿਆਲ ਨਹੀਂ ਰੁਕਦੇ ਤੇ ਰੁਕਣੇ। ਅਕਲ ਕਲਪਨਾ ਆਉਂਦੀ ਨਹੀਂ ਅੰਦਰ, ਕਲਪਨਾ ਜਿਵੇਂ ਆਪਾਂ ਆਈਡੀਆ ਕਰਦੇ ਰਹਿੰਦੇ ਹਾਂ ਵਿਚਾਰ, ਅੱਜ ਦੀ ਬੜੀ ਵੱਡੀ ਸਮੱਸਿਆ। ਜੇ ਕੋਈ ਧਾਰਮਿਕ ਨਹੀਂ ਉਹਦੇ ਵਾਸਤੇ ਤੇ ਕੁਝ ਵੀ ਨਹੀਂ, ਜਿਹੜਾ ਸਾਧਨ ਵੀ ਕਰਦੇ ਧਾਰਮਿਕ ਤੇ ਅਸੀਂ ਵੀ ਹਾਂ, ਆਪਾਂ ਸਿੱਖੀ ਹਾਂ ਗੁਰੂ ਤੇ, ਸਾਨੂੰ ਪਤਾ ਹੀ ਨਹੀਂ ਇੱਥੇ ਕੀ ਬੋਲਿਆ ਜਾ ਰਿਹਾ, ਉਹਦਾ ਇਹ ਵਿਸ਼ਾ ਹੈ ਨਹੀਂ। ਬੇਨਤੀ ਕਰ ਲੰਗਰ ਤੱਕ ਆਏ, ਨਗਰ ਕੀਰਤਨ ਤੱਕ ਆਏ, ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਚਲੇ ਗਏ, ਉਹਦਾ ਮੇਲਾ ਹੈ ਉਹ ਸਿੱਖੀ ਨਹੀਂ। ਇਹ ਕਲਪਨਾ ਅੱਜ ਹਰ ਇੱਕ ਬੰਦੇ ਦਾ ਸਵਾਲ ਹੈ ਕਿ ਜਦੋਂ ਮੈਂ ਪਾਠ ਕਰਨਾ ਤੇ ਅੰਦਰ ਖਿਆਲ ਬੜੀ ਤੇਜ਼ੀ ਨਾਲ ਚੱਲਦੇ, ਕੋਈ ਹੈ ਸ਼ਬਦ, ਕੋਈ ਹੈ ਵਿਧੀ ਵਿਧਾਨ ਕਿ ਬੰਦ ਹੋ ਜਾਏ, ਕੋਈ ਵਿਧੀ ਵਿਧਾਨ ਨਹੀਂ। ਹੋਰ ਲੋਕਾਂ ਦੀਆਂ ਗੱਲਾਂ ਸੁਣ ਕੇ ਵਿਧੀਆਂ ਵਾਲੇ ਨਿਕਲੇ ਨੇ ਵੀ ਆਓ ਤੁਹਾਨੂੰ 8 ਦਿਨਾਂ ਵਿੱਚ ਤੁਹਾਡੇ ਖਿਆਲ ਬੰਦ ਕਰ ਦੇ, ਵਿਧੀ ਦੱਸਾਂ ਇਹ ਕਰੋ ਉਹ ਕਰੋ, ਪ੍ਰਕਾਸ਼ ਹੋ ਜਾਏਗਾ, ਚਾਨਣ ਹੋ, ਕੁਝ ਨਹੀਂ ਹੋ। ਇਹਦੀ ਜੜ ਵਿੱਚ ਜਾਣਾ ਪਏਗਾ ਵੀ ਖਿਆਲ ਆ ਕਿਉਂ ਰਹੇ। ਇਹ ਤੇ ਖਿਆਲਾਂ ਦੇ ਆਉਣ ਦਾ ਕਾਰਨ ਹੈ ਕਿ ਅੱਜ ਦਾ ਬੱਚਾ ਜਨਮ ਲੈਂਦਿਆਂ ਸਾਰ ਜਦੋਂ ਥੋੜੀ ਦੀ ਹੋਸ਼ ਸੰਭਾਲਦਾ ਤੋ ਆਪਣੇ ਅੰਦਰ ਆਈਡੀਏ ਪੈਦਾ ਕਰਨੇ ਸ਼ੁਰੂ ਕਰਦਾ ਕਿ ਮੈਂ ਇੰਨਾ ਵੱਡਾ ਬਣ, ਮੈਂ ਇੰਨਾ ਕਰੋੜਪਤੀ ਬਣ। ਆਈਡੀਆ योजना जिन्हों योजना कहते योजना बनाने जिन्हें सोचते रहना जिन्हों शेख चिली के मैल कह गए आकाश में मैल खड़े करेगा जिन्हों की जड़ी वो जो आइडिया सिस्टम ज्यादा चलता तो साढ़े दिमाग कुछ नाड़ियां ने जितों विचार निकलते हैं जितों विचार कंट्रोल किए जा सकते हैं जो असि आइडिया ज्यादा रखने चौबीस घंटे अभी योजना ही बनाई जाने अगले साल यह करा अगले साल यह करा अगले साल यह करा तो वो जिन्हों नाड़िया ने विचार कंट्रोल करना कमजोर पै जाने क्योंकि जेडी चीज नी ज्यादा चलाओगे उन्हें घट जाए उन्हें घट जाए हम योजना ही इनी बंदा बना रहा बैठा इतने योजना घर से बना रहा है बैठा घर ध्यान गुरुद्वारे बैठा गुरुद्वारे ध्यान घर बैठा दफ्तर ध्यान इंडिया कोई माड़ा असर नहीं पैदा बहुत वाडा माड़ा असर पै मनुख के दिमाग से आदमी उत्थे रहिंदा ही नहीं जिथे वो रहन आप है उत्थों पासे रहिंदा इसलिए गुरु अमरदास जी के आनंद साहब की एक कौड़ी आँगी पिछले अपने जूते पिछले की कथा करनी की उसे एक कौड़ी आँगी तुम पढ़ोगे अगम अगोतरा तेरा अंत ना पा इस अगम लफ्ज़ से एक दिन विचार चली थी कि अगम अगम किनू कहेंगे गम का मतलब है तुरना महाराज कहते जे रब न मिलना तो तुरना बंद कर अगम हो जाए गम का मतलब तुरना गमता करनी जिथे तू उथी उग जा तू उथे तो रेंदे नहीं जिथे तर तू आप तेरा जीवन है तुरिया फिरना कि योजना में ही बनाई जाए तो मैं जिहड़ी बेनती कर रहा थी कोई विधि मन के विचार बंद नहीं करेगी जिन्ना चिर पत्ती अंतू किसना के नाल वड्डे वड्डे महल बनाने मन में बंद ना किए ठीक है जोर भी सानू सोचना पैंदा भविख वास्ते आपां की करना पर आपां ते जिंदे भविख विच इसलिए जो विचार बंद करने ने तो वर्तमान आना पैगा प्रेजेंट बिलकुल जिथे हां उथे रहने की आदत पानी पैगी जनु कहते ने वन टाइम वन वर्क एक टाइम से एक ही काम करो जो प्रशादा चकते हो सिर्फ प्रशादा चको होर कुछ ना सोचो जो सौंदे हो तो सिर्फ नींद लवो होर कुछ ना सोचो जो काम करते हो सिर्फ काम करो होर काम ना करो जो असी बारे काम कले कले करा उ हाजिर होवे तो एक दिन पाठ करा तो वो ही मन उ हाजिर हो जाएगा वो कित नहीं जाए यह अभ्यास है इसलिए इन्हों विधिया के चक्कर ना पैना वो भ्रांति है भरम है वो वक्ती तौर पर किसी रोकया जा सकता है किसी मरीज किसी पागल आदमी तुसी टीका ला के सवा सकते हो चार घंटिया वास्ते पर पागलपन नहीं दूर कर सकते उस टीका ओदा पागलपन के अंदर ही कदम कोई विधि ला लो कोई ध्यान ला लो कुछ ला लो थोड़े चिर वास्ते विचार बंद हो सकते ने क्योंकि पागल में टीका लगता पर ओदा पागलपन खत्म नहीं होया गुरबाणी साडे पागलपन नूं कढ़ना चाहुंदी कि जो तू पागलों की तरह अंदरों भज्या करना जो जत्थे मार रहा तू संसार एक घटा तेरे अंदर फिर अमृतता सोमा फिर खुल इस तरह कहते अकल लिव लागी उन्होंने अंदर एक कल्पना रहत स्थिति लिव लगी हुई है कि जिन्होंने गुरु रामदास जी के दीदार किए ने उन्होंने भी इस प्रकार लिव लगी पारस भेटिया सहज करे गुरु अमरदास जी के हुक्म द्वारा उन्होंने अपने अंदर विवेक रूपी पारस नाल सो प्राप्त कर ली परमात्मा के चरणों नाल जुड़े सतगुर प्रसाद परम पद पाया भगत पाए भंडार भरे गुरु रामदास जी ने गुरु अमरदास जी की कृपा के नाल उच्ची अवस्था नाम की लिव प्राप्त कर ली और उन्होंने कोल भावना भगती के भंडारे खजाने भरे पे ने मतलब जे कोई लेना चाहे तो वो खजाने वो लोगों वंडन ले तैयार ने सदा ही भरे रहिंदे उन्हां दा सरोवर कभी नहीं घटता कोई लैण वाला ग्राहक जाए जरूर कोई कहेगा मैनू तो नहीं मिलिया जी तुसीं तां बड़ी गल कीती भी मिलदा मैनू तो मिलिया नहीं नदी ते दो आदमी जा रहे थे एक को दस किलो की बाल्टी एक को एक किलो ਦੋਵੇ ਭਰ ਕੇ ਲੈ ਆਏ। ਕਿਲੋ ਵਾਲਾ ਕਹਿੰਦਾ ਵੀ ਮੇਰੇ ਨਾਲ ਦਰਿਆ ਨੇ ਵਿਤਕਰਾ ਕੀਤਾ, ਕਿਉਂ ਤੈਨੂੰ 10 ਕਿਲੋ ਦਿੱਤਾ, ਮੈਨੂੰ 1 ਕਿਲੋ ਦਿੱਤਾ। ਉਹਨੇ ਕਿਹਾ ਵੀ ਦਰਿਆ ਦਾ ਇਹਦੇ ਵਿੱਚ ਦੋਸ਼ ਨਹੀਂ, ਤੇਰੀ ਬਾਲਟੀ ਦਾ ਦੋਸ਼ ਹੋ ਰਿਹਾ 1 ਕਿਲੋ ਦੀ। ਜੇ ਗੁਰੂ ਰਾਮਦਾਸ ਜੀ ਦੇ ਦਰੋਂ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਨਹੀਂ ਕੁਝ ਮਿਲਿਆ, ਇਹ ਨਹੀਂ ਵੀ ਉੱਥੇ ਹੈ ਨਹੀਂ, ਆਪਣੀ ਬਾਲਟੀ ਚੈੱਕ ਕਰਨੀ ਚਾਹੀਦੀ ਕੋਲ ਹੈ। ਉਹ ਹੈ ਨਹੀਂ ਤਾਂ ਮਿਲੇਗਾ ਕੀ? ਇਸ ਲਈ ਇਹ ਵਿਚਾਰ ਭਾਵੇਂ ਕਿ ਸਾਡੀ ਆਸਥਾ ਨੂੰ ਚੋਟ ਲਾਉਂਦਾ ਹੈ ਕਿ ਸਿੱਖ ਦੀ ਵੀ ਕੋਈ ਜ਼ਿੰਮੇਵਾਰੀ ਹੈ, ਔਰ ਇਹ ਬੜਾ ਗਲਤ ਪ੍ਰਚਾਰ ਹੋਇਆ ਕਿ ਸਿੱਖ ਨੇ ਕੁਝ ਨਹੀਂ ਕਰਨਾ, ਸਾਰਾ ਕੁਝ ਗੁਰੂ ਨੇ ਕਰਨਾ। ਇਹ ਗਲਤ ਪ੍ਰਚਾਰ ਹੈ। ਭਾਂਡਾ ਤੇ ਸਿੱਖ ਦੇ ਬਣਾਉਣਾ ਗੁਰੂ ਨੇ ਵੱਖਰੀ ਗੱਲ, ਪਰ ਭਾਂਡੇ ਤੋਂ ਬਿਨਾਂ ਸਿੱਖ ਦੀ ਕੋਈ ਜ਼ਿੰਮੇਵਾਰੀ ਤੇ ਹੈ, ਪਰ ਇਹ ਕਥਾ ਬੜੀ ਸਵਾਦ ਲੱਗੇਗੀ ਕਿ ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਕਿਉਂਕਿ ਉਹਦੇ ਵਿੱਚ ਆਦਮੀ ਨੂੰ ਸਹੂਲਤ ਮਿਲਦੀ ਹੈ ਕਿ ਮੈਨੂੰ ਕੁਝ ਨਹੀਂ ਕਰਨਾ ਪੈਣਾ। ਇਸ ਲਈ ਅਸੀਂ ਵੀ ਬੜੇ ਤਲਾਕ, ਅਸੀਂ ਵੀ ਇਸ ਤਰ੍ਹਾਂ ਦੀ ਕਥਾ ਜੋੜੀਆਂ ਕਿ ਸਿੱਖ ਦੀ ਜ਼ਿੰਮੇਵਾਰੀ ਕੋਈ ਨਹੀਂ, ਉਹ ਤੇ ਦੀਨਹੀਨ ਬਿਲਕੁਲ ਕੋਈ ਨਹੀਂ, ਕੁਝ ਨਹੀਂ ਕਰ ਸਕਦੀ। ਪਰ ਇਹ ਗਲਤ ਹੈ, ਸਿੱਖ ਪੂਰਾ ਜ਼ਿੰਮੇਵਾਰ ਜੀਵਨ ਦੇ ਉੱਪਰ। ਤਾਂ ਇੱਥੇ ਸਤਿਗੁਰੂ ਜੀ ਭੱਟ ਕਹਿ ਰਹੇ ਨੇ ਉਹਨਾਂ ਦੇ ਘਰ ਵਿੱਚ ਭਗਤੀ ਦੇ ਭੰਡਾਰੇ ਭਰੇ ਹੋਏ ਨੇ। ਮਿਟਿਆ ਜਨਮਾਂਤ ਮਰਨ ਭਉ ਭਾਗਾ। ਗੁਰੂ ਰਾਮਦਾਸ ਜੀ ਨੇ ਸੇਵਾ ਕਰਕੇ ਮਿਟਿਆ ਖਤਮ ਕਰ ਦਿੱਤਾ ਜਨਮਾਂਤ। ਇਹ ਦੋ ਲਫ਼ਜ਼ਾਂ ਨੂੰ ਜੋੜਿਆ ਭੱਟਾਂ ਨੇ, ਜਨਮ ਤੇ ਅੰਤ। ਅੰਤ ਦਾ ਮਤਲਬ ਅੰਤ, ਉਹਨਾਂ ਦਾ ਜਨਮ ਤੇ ਅੰਤ, ਜਨਮ ਤੇ ਮਰਨ ਖਤਮ। ਤੇ ਜਿਹੜੇ ਉਹਨਾਂ ਦੀ ਸ਼ਰਨੀ ਪਏ ਨੇ ਉਹਨਾਂ ਦੇ ਜਨਮ ਮਰਨ ਦੇ ਦੁੱਖ ਜਿਹੜੇ ਖਤਮ ਹੋ ਗਏ। ਮਰਨ ਭਉ ਭਾਗਾ, ਮੌਤ ਦਾ ਡਰ ਉਹਨਾਂ ਦੇ ਦਰਸ਼ਨ ਕੀਤਿਆਂ ਖਤਮ ਹੁੰਦਾ। ਚਿੱਤ ਲਾਗਾ ਸੰਤੋਖ ਹਰੇ, ਉਹਨਾਂ ਦੇ ਦੀਦਾਰ ਕੀਤਿਆਂ ਚਿੱਤ ਆਪਣੇ ਆਪ ਹੀ ਅੰਦਰ ਸੰਤੋਖ ਦੇ ਸਰੋਵਰ ਵਿੱਚ ਇਸ਼ਨਾਨ ਕਰਨਾ ਸ਼ੁਰੂ ਕਰ ਦਿੰਦਾ। ਤਬ ਕੱਲ ਠਾਕੁਰ ਅਰਦਾਸ ਤਨੇ ਗੁਰੂ ਰਾਮਦਾਸ ਸਰ ਅਭਰ ਭਰੇ। ਕਵੀ ਕੱਲ ਸਹਾਰ ਜੀ ਕਹਿੰਦੇ ਕਿ ਠਾਕੁਰ ਹਰਦਾਸ ਜੀ ਦੇ ਸਪੁੱਤਰ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਦੇ ਆਪਣੇ ਸਰੋਵਰ ਭਰੇ ਹੋਏ ਨੇ, ਤੇ ਜਿਹੜਾ ਖਾਲੀ ਸਰੋਵਰ ਲੈ ਕੇ ਉਹਨਾਂ ਦੇ ਦਰ ਤੇ ਜਾਂਦਾ ਉਹਨਾਂ ਦੇ ਸਰੋਵਰ ਵੀ ਭਰੇ ਜਾਂਦੇ ਨੇ। ਉਹਨਾਂ ਦਾ ਜੀਵਨ ਬਾਹਰਲੀ ਤੇ ਅੰਦਰਲੀ ਪੂੰਜੀ ਦੇ ਨਾਲ ਭਰਪੂਰ ਹੋ ਜਾਂਦਾ। ਇਹ 4 ਨੰਬਰ ਤੱਕ ਸਵਈਏ ਆਪ ਜੀ ਨੇ ਕਰਨ ਕੀਤੇ ਨੇ। ਆਓ ਅਗਲੇ 2 ਮਿੰਟ ਸਿਮਰਨ ਦੇ ਨਾਲ, ਸ਼ਬਦ ਦੇ ਨਾਲ ਸਾਂਝ ਪਾਈਏ। ਕੋਈ ਵੀ ਰਚਨਾ ਸਾਡੀ ਨਾਲ ਸਾਰੇ ਬੋਲਣ ਦੀ ਖੇਤੀ ਕਰਿਆ ਕਰੋ। ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ 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 ਵਾਹਿਗੁਰੂ।
and I'm going to put it in the last time of my life.